دورا پربت پتے وزیر ایک نام سو پرمانند پریم جناوت نرپ پٹھیو سدھ بدھ بکھے بلند.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت ست گرو دیا ند مہما اگاد بود ایسے مہان ست گرو تن تن شری گرو گرنتھ صاحب جی مہاراج جی دے پوتر چرن کملوں چ پچھلے پیروں دے سجے ہوئے دیوانا چ حاضریاں بھر کے اپنے جیون دیاں کڑیاں اور سواس گرو لیکھے لا کے سفلا کر رہے. سربنس دانے چٹیاں باجاں والے شمشیر بہادر ستگرو تن تن شری گرو گوبند سنگھ صاحب سچے پاتشاہ جی مہاراج جی دا پوتر اتہاس بہت ہی ادب ستکار شردا بھاونا سرک آپ جی سربن کر رہے ہو. کلگیدر جی دے چرناں وچ ایک بھگتی بھاونا والی استری آئی ہے جو ہر وقت اپنے گھر وچ گرسکھاں دی مہاپرکھاں دی سادھواں دی سیوا کردی. کلگیدر جی نے اپنے دربار وچ اس استری نوں سد کے اودے پاسوں دی بتھیا پچھی. उन्हें अपने अंदर की भावना गुरु चरणा विच प्रगट कीती कि महाराज मैं दर्शन करना चाहती सी आप जी दे पर घर विच गुरसिख आउंदे ने महात्मा आउंदे ने साधु आउंदे ने उन्हां दी सेवा छड्डण नूं मेरा चित नहीं सी करदा. मेरे परिवार दे सारे जी तुहाडे दर्शनां नूं आउंदे सन पर मैं चल के कदे तुहाडे दर्शनां नूं नहीं आई. पर इस बार मेरे परिवार के जितने जी ने मैनू अपने नाल लेके आए ने पर इत्थे भी मेरे मन विच सेवा करन दा ही संकल्प बनिया होया सी ते मैं तुहाडे दरबार विचों तुहाडी सभा विच भीड़ ज्यादा वेख के वापस मुड़ चली सी कि चलो चल के लंगर विच ही सेवा कर लवां पर तुसी मेरे मन की भावना जान के मैनू दर्शन दे के कृतार्थ किया है. सतगुरु जी कहंदे हे बीबी तू धन है तेरा सौरा परिवार भी धन है और तेरा पेका परिवार भी धन है कि तू सेवा करन दा इस तरह का भाव संकल्प अपने हिरदे च धारण किया होया तुहाडे ते गुरु दीआं खुशियां हन. ਇਹਦੇ ਪਤੀ ਨੂੰ ਵੀ ਆਪਣੀ ਸਭਾ ਵਿਚ ਸੱਦ ਕੇ ਸਤਿਗੁਰਾਂ ਨੇ ਕਿਰਪਾ ਕੀਤੀ ਔਰ ਕਪਾਟ ਖੋਲ ਦਿੱਤੇ. ਗਰੀਬ ਨਵਾਜ ਸਤਿਗੁਰਾਂ ਦਾ ਹੋਰ ਪਵਿੱਤਰ ਇਤਿਹਾਸ ਜੋ ਅੱਜ ਦੇ ਪ੍ਰਕਰਣ ਵਿਚ ਇਹ ਕਥਾ ਜਿਹੜੀ ਚੱਲ ਰਹੀ ਹੈ ਗੁਰੂ ਖਾਲਸਾ ਜੀ ਇਹ ਸੋ ਸਾਖੀ ਦੀ ਕਥਾ ਹੈ. ਸੋ ਸਾਖੀ ਦੇ ਪ੍ਰਸੰਗ ਨੇ ਕਈ ਪ੍ਰਸੰਗ ਸਮਝਣ ਵਿਚ ਬਹੁਤ ਮੁਸ਼ਕਲ ਆਉਂਦੀ ਹੈ क्योंकि बड़े डूंगे भाव ने और पुरानी बोली च लिखे होने करके पूर्ण तौर ते कई बार समझ भी नहीं आते. भाई संतोख सिंह जी ने भी इन बिन उसे तरह ही वह प्रसंग इत्थे सूरज प्रकाश विच लिख दिते ने जिवें सो साखी विच लिखे हुए ने. इस करके जे एक बार समझ ना भी आवे सुनदिआं कई बार ਜਦੋਂ ਬਾਰ ਬਾਰ ਸੁਣਾਂਗੇ ਸੁਭਾਵਕ ਚਿੰਤਨ ਕਰਾਂਗੇ ਤੇ ਆਪੇ ਸਮਝ ਵਿਚ ਪੈ ਜਾਏਗਾ. ਆਓ ਮਨ ਬਿਰਤੀਆਂ ਇਕਾਗਰ ਕਰੀਏ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਬਤ ਪਤੈ ਵਜੀਰੇਤ, ਨਾਮ ਸੁ ਪਰਮਾਨੰਦ।
ਖਾਲਸਾ ਜੀ, ਪਰਬਤ ਵਾਸੀ ਪਹਾੜੀ ਰਾਜਿਆਂ ਦਾ ਇੱਕ ਵਜ਼ੀਰ ਹੈ, ਰਾਜੇ ਭੀਮ ਚੰਦ ਹੋਣਾ ਦਾ। ਇਸ ਵਜ਼ੀਰ ਦਾ ਨਾਂ ਹੈ ਇਤਿਹਾਸ ਵਿੱਚ ਪਰਮਾਨੰਦ। ਪੂਰਾ ਨਾਂ ਇਹਦਾ ਪਰਮਾਨੰਦ ਸੀ, ਪਰ ਛੋਟਾ ਨਾਂ ਜਿਹੜਾ ਸੀ ਇਹਦਾ ਪੰਮਾ ਵਜ਼ੀਰ ਸੀ। ਇਹਨੂੰ ਪੰਮਾ ਕਹਿੰਦੇ ਸਨ, ਪੰਮਾ ਪੁਰੋਹਿਤ ਵੀ ਕਹਿੰਦੇ ਸੀ, ਪੰਮਾ ਵਜ਼ੀਰ ਵੀ ਹੈ। ਪਰਮਾਨੰਦ ਦਾ ਨਾਂ ਹੈ, ਪਰ ਆਮ ਕਰਕੇ ਜਿਹੜਾ ਪ੍ਰਚਲਿਤ ਨਾਂ ਹੈ ਇਹਦਾ ਉਹ ਪੰਮਾ ਵਜ਼ੀਰ ਹੈ।
ਪ੍ਰੇਮ ਜਨਾਵਤ ਨ੍ਰਿਪ ਪਠਿਓ, ਸੁਧ ਬੁਧ ਵਿਖੇ ਬਿਲੰਦ।
ਆਪਣੇ ਮਨ ਦਾ ਪ੍ਰੇਮ ਜਣਾਉਂਦਿਆਂ ਪਹਾੜੀ ਰਾਜੇ ਨੇ ਆਪਣੇ ਇਸ ਵਜ਼ੀਰ ਪਰਮਾਨੰਦ ਨੂੰ ਸਤਿਗੁਰੂ ਕਲਗੀਧਰ ਜੀ ਦੇ ਕੋਲ ਭੇਜਿਆ। ਇਹ ਵਜ਼ੀਰ ਬੜਾ ਸੁਧ ਬੁੱਧ ਵਾਲਾ, ਸਿਆਣਾ ਹੈ, ਸੋਝੀ ਵਾਲਾ ਹੈ, ਤੇ ਇਹਨੇ ਆਪਣਾ ਇਹ ਵਜ਼ੀਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਭੇਜਿਆ ਹੈ।
ਜੋ ਪਈ ਅਨਕ ਮਤਨ ਕੋ ਸ਼ੁਭ ਮਤ ਬੇਤਾ।
ਇਹ ਜਿਹੜਾ ਵਜ਼ੀਰ ਹੈ ਪਰਮਾਨੰਦ, ਇਹ ਅਨੇਕਾਂ ਮਤਾਂ ਦਾ, ਅਨੇਕਾਂ ਪ੍ਰਕਾਰ ਦੇ ਜਿਹੜੇ ਸ਼ਾਸਤਰ ਨੇ, ਅਨੇਕਾਂ ਗ੍ਰੰਥ ਨੇ, ਉਹਨਾਂ ਨੂੰ ਜਾਣਨ ਵਾਲਾ ਸੋਹਣੀ ਬੁੱਧੀ ਦਾ ਧਾਰਨੀ ਸੀ। ਇਹਨੇ ਕਈ ਮਤਾਂ ਦੇ ਗ੍ਰੰਥ ਜਿਹੜੇ ਸਨ ਉਹ ਪੜ੍ਹੇ ਹੋਏ ਸਨ।
ਸੁਨ ਇਤਿਹਾਸ ਪੁਰਾਣਨ ਜੇਤਾ।
ਪੁਰਾਣਾ ਦਾ ਇਤਿਹਾਸ ਹੈ, ਜਿਹੜੀਆਂ ਪੁਰਾਣਾ ਦੀਆਂ ਕਥਾਵਾਂ ਨੇ, ਹੁਣ ਪੁਰਾਣਾ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਕਥਾਵਾਂ ਨੇ, ਉਹ ਜਿਹੜੀਆਂ ਕਥਾਵਾਂ ਸਨ ਇਸ ਪਰਮਾਨੰਦ ਵਜ਼ੀਰ ਨੇ ਸੁਣੀਆਂ ਹੋਈਆਂ ਸਨ।
ਮਿਲਿਓ ਆਨ ਕਲਗੀਧਰ ਸਾਥ।
ਇਹ ਪਰਮਾਨੰਦ ਵਜ਼ੀਰ ਆਇਆ, ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਿਆ ਹੈ।
ਧਰੀ ਅਕੋਰ ਜੋਰ ਜੁਗ ਹਾਥ।
ਇਹਨੇ ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਜਥਾ ਸ਼ਕਤ ਭੇਟਾ ਲੈ ਕੇ ਆਇਆ ਸੀ ਉਹ ਭੇਟਾ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟ ਕੀਤੀ ਹੈ।
ਪਰਮ ਪ੍ਰੇਮ ਕਰ ਪਰਮਾਨੰਦ।
ਪਰਮਾਨੰਦ ਵਜ਼ੀਰ ਦੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਬੜਾ ਭਾਰੀ ਸ੍ਰੇਸ਼ਟ ਪ੍ਰੇਮ ਹੈ ਮਨ ਵਿੱਚ, ਕਿਉਂਕਿ ਇਹਨੇ ਸਤਿਗੁਰਾਂ ਦੇ ਪਹਿਲਾਂ ਵੀ ਦਰਸ਼ਨ ਕੀਤੇ ਹੋਏ ਸੀ ਪਰਮਾਨੰਦ ਵਜ਼ੀਰ ਨੇ। ਇਸ ਕਰਕੇ ਗੁਰੂ ਸਾਹਿਬ ਜੀ ਤੋਂ ਇਹ ਬੜਾ ਪ੍ਰਭਾਵਿਤ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਮ ਪ੍ਰੇਮ ਦੇ ਨਾਲ ਇਹਦਾ ਹਿਰਦਾ ਭਰਿਆ ਹੋਇਆ ਹੈ।
ਲਿਓ ਦਰਸ ਤੇ ਪਰਮਾਨੰਦ।
ਇਹਦਾ ਨਾਂ ਵੀ ਪਰਮਾਨੰਦ ਹੈ ਵਜ਼ੀਰ ਦਾ, ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਇਹਨੇ ਪਰਮ ਆਨੰਦ ਪ੍ਰਾਪਤ ਕੀਤਾ। ਨਾਂ ਵੀ ਪਰਮਾਨੰਦ ਹੈ ਔਰ ਗੁਰਦੇਵ ਦੇ ਦੀਦਾਰ ਕਰਕੇ, ਦਰਸ਼ਨ ਕਰਕੇ, ਮਹਾਰਾਜ ਜੀ ਦੇ ਦਰਸ਼ਨਾਂ ਵਿਚੋਂ ਇਹਨੇ ਪਰਮ ਆਨੰਦ ਦੀ ਪ੍ਰਾਪਤੀ ਕੀਤੀ ਹੈ।
ਕਿਸ ਕਾਰਜ ਤੇ ਨਿਰਪਤ ਬਿਠਾਰਾ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਇਹਦਾ ਬੜਾ ਸਤਿਕਾਰ ਕੀਤਾ, ਤੇ ਸਤਿਕਾਰ ਕਰਕੇ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਬਿਠਾਇਆ ਹੈ।
ਸੈਲ ਪਤਨ ਕੋ ਕੁਸ਼ਲ ਉਚਾਰਾ।
ਇਹਨੇ ਸੈਲਪਤੀ ਜਿਹੜੇ ਪਹਾੜੀ ਰਾਜੇ ਨੇ, ਰਾਜਾ ਭੀਮ ਚੰਦ ਜਾਂ ਹੋਰ ਰਾਜਿਆਂ ਵੱਲੋਂ ਜਿਨ੍ਹਾਂ ਵੱਲੋਂ ਇਹ ਆਇਆ ਸੀ ਚੱਲ ਕੇ ਸਤਿਗੁਰਾਂ ਦੇ ਕੋਲ, ਇਹਨੇ ਉਹਨਾਂ ਸਾਰੇ ਪਹਾੜੀ ਰਾਜਿਆਂ ਦੀ ਕੁਸ਼ਲ ਪ੍ਰਸੰਨਤਾ ਮਹਾਰਾਜ ਜੀ ਨੂੰ ਦੱਸੀ ਹੈ।
ਕਿਸ ਕਾਰਜ ਤੇ ਨ੍ਰਿਪਤ ਬਿਠਾਰਾ।
ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ, ਹੇ ਪਰਮਾਨੰਦ ਵਜ਼ੀਰ, ਦੱਸ ਤੈਨੂੰ ਕਿਸ ਕਾਰਨ ਕਰਕੇ ਰਾਜਿਆਂ ਨੇ ਸਾਡੇ ਕੋਲ ਭੇਜਿਆ ਹੈ।
ਕਹੋ ਕਾਜ ਜਿਸ ਹਿੱਤ ਚੱਲ ਆਇਓ।
ਕੀ ਕੰਮ ਹੈ ਤੈਨੂੰ ਸਾਡੇ ਨਾਲ, ਕਿਸ ਕੰਮ ਵਾਸਤੇ ਤੈਨੂੰ ਰਾਜੇ ਭੀਮ ਚੰਦ ਹੋਣਾ ਨੇ ਸਾਡੇ ਕੋਲ ਭੇਜਿਆ ਹੈ।
ਸੁਣ ਕਰ ਜੋਰਤ ਬਾਕ ਬਖਾਨਾ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਪਰਮਾਨੰਦ ਵਜ਼ੀਰ ਬੋਲਿਆ, ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ,
ਤੁਮ ਦਰਸ਼ਨ ਕੋ ਲਾਭ ਮਹਾਨਾ।
ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਦਾ ਬੜਾ ਵੱਡਾ ਭਾਰੀ ਲਾਭ ਹੈ, ਤੁਹਾਡੇ ਦੀਦਾਰਾਂ ਵਿੱਚ ਬਹੁਤ ਵੱਡਾ ਭਾਰੀ ਪੁੰਨ ਹੈ।
ਪਠਿਓ ਮੋਹੇ ਰਾਵਰ ਕੀ ਸੇਵਾ।
ਮਹਾਰਾਜ ਜੀ, ਮੈਨੂੰ ਰਾਜੇ ਭੀਮ ਚੰਦ ਹੋਣਾ ਨੇ, ਪਹਾੜੀ ਰਾਜਿਆਂ ਨੇ ਤੁਹਾਡੀ ਸੇਵਾ ਕਰਨ ਲਈ ਭੇਜਿਆ। ਮੈਂ ਤੁਹਾਡੀ ਸੇਵਾ ਵਾਸਤੇ ਤੁਹਾਡੇ ਚਰਨਾਂ ਵਿਚ ਹਾਜ਼ਰ ਹੋਇਆ ਹਾਂ।
ਰਹੀਏ ਨਿਕਟ ਜਾਏ ਗੁਰ ਦੇਵਾ।
ਮੈਨੂੰ ਪਹਾੜੀ ਰਾਜਿਆਂ ਨੇ ਤੁਹਾਡੇ ਕੋਲ ਤੁਹਾਡੀ ਸੇਵਾ ਲਈ ਭੇਜਿਆ, ਇਹ ਕਹਿ ਕੇ ਭੇਜਿਆ ਕਿ ਹੇ ਪਰਮਾਨੰਦ ਵਜ਼ੀਰ, ਤੂੰ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਜਾ ਕੇ ਰਹਿ, ਸਤਿਗੁਰਾਂ ਦੇ ਕੋਲ ਜਾ ਕੇ ਮਹਾਰਾਜ ਜੀ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ।
ਨ੍ਰਿਪ ਦਿਸ਼ ਤੇ ਬਸੋ ਮੈਂ ਤੀਰ।
ਮਹਾਰਾਜ ਜੀ, ਉਸ ਪਹਾੜੀ ਰਾਜੇ ਭੀਮ ਚੰਦ ਵੱਲੋਂ ਮੈਂ ਤੁਹਾਡੇ ਕੋਲ ਰਹਾਂਗਾ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਮੈਂ ਉਹਦਾ ਦੂਤ ਬਣ ਕੇ ਤੁਹਾਡੇ ਚਰਨਾਂ ਵਿਚ ਰਹਾਂਗਾ। ਮੈਨੂੰ ਭੇਜਿਆ ਹੀ ਆਪ ਜੀ ਦੇ ਚਰਨਾਂ ਵਿਚ ਰਹਿਣ ਵਾਸਤੇ, ਤੁਹਾਡੀ ਸੇਵਾ ਕਰਨ ਵਾਸਤੇ ਹੈ।
ਪਰੇ ਬਿਗਾੜ ਨਹੀਂ ਕਿਮ ਤੀਰ।
ਇਸ ਕਰਕੇ ਰਹਾਂਗਾ ਤਾਂ ਜੋ ਤੁਹਾਡੇ ਵਿਚ ਤੇ ਰਾਜੇ ਭੀਮ ਚੰਦ ਜਿਹੜੇ ਪਹਾੜੀ ਰਾਜੇ ਨੇ, ਇਨ੍ਹਾਂ ਵਿਚ ਤੁਹਾਡੇ ਵਿਚ ਕੋਈ ਵਿਗਾੜ ਨਾ ਪਵੇ। ਕਿਉਂਕਿ ਜਦੋਂ ਦੂਰੀਆਂ ਵੱਧਦੀਆਂ ਨੇ, ਦੂਰ ਹੁੰਦਾ ਬੰਦਾ, ਤੇ ਵਿਚ ਆ ਕੇ ਜਿਹੜੇ ਕਈ ਬੰਦੇ ਨੇ ਅੱਗ ਲਾਉਂਦੇ ਨੇ, ਉਹ ਆ ਕੇ ਈਰਖਾ ਪੈਦਾ ਕਰਦੇ ਨੇ, ਦੁਸ਼ਮਣੀ ਪੈਦਾ ਕਰਦੇ ਨੇ। ਮਹਾਰਾਜ ਜੀ, ਜੇ ਮੈਂ ਤੁਹਾਡੇ ਕੋਲ ਰਹਾਂਗਾ ਤੇ ਤੁਹਾਡਾ ਤੇ ਰਾਜੇ ਭੀਮ ਚੰਦ ਦਾ ਆਪਸੀ ਵਿਗਾੜ ਨਹੀਂ ਪਵੇਗਾ, ਤੁਹਾਡਾ ਤੇ ਆਪਸੀ ਵਿਗਾੜ ਜਿਹੜਾ ਉਹ ਆਪਸੀ ਮਤ ਭੇਦ ਨਹੀਂ ਹੋਵੇਗਾ।
ਲਿਖੋ ਮਿਜਾਜ ਆਪ ਕੋ ਸਾਰਾ।
ਮਹਾਰਾਜ ਜੀ, ਮੈਂ ਤੁਹਾਡਾ ਜਿਹੜਾ ਸਾਰਾ ਮਿਜ਼ਾਜ ਹੈ, ਯਾਨੀ ਕਿ ਤੁਹਾਡੇ ਪਾਸੇ ਦੀ ਜਿਤਨੀ ਖਬਰ ਸਾਰ ਹੈ, ਕਿਸ ਤਰ੍ਹਾਂ ਦਾ ਆਪ ਜੀ ਦਾ ਸੁਭਾਅ ਹੈ, ਉਹ ਮੈਂ ਲਿਖ ਕੇ ਰਾਜੇ ਭੀਮ ਚੰਦ ਨੂੰ ਭੇਜਦਾ ਰਹਾਂਗਾ।
ਕਾਰਜ ਪਰੇ ਸੋ ਦੇਹੋ ਸੁਧਾਰਾ।
ਅਗਰ ਕੋਈ ਕੰਮ ਰਾਜੇ ਭੀਮ ਚੰਦ ਨੂੰ ਤੁਹਾਡੇ ਨਾਲ ਪਵੇਗਾ, ਜਾਂ ਤੁਹਾਨੂੰ ਰਾਜੇ ਨਾਲ ਕੋਈ ਕੰਮ ਪੈਂਦਾ, ਤਾਂ ਮਹਾਰਾਜ ਜੀ ਮੈਂ ਵਿਚ ਪੈ ਕੇ ਉਹ ਕੰਮ ਸਵਾਰਾਂਗਾ, ਉਸ ਕੰਮ ਨੂੰ ਸਿੱਧ ਕਰਾਂਗਾ।
ਇਤਿਆਦਕ ਨਿਤ ਕੀ ਸੁਧ ਰੱਖਣ।
ਇਤਿਆਦਕ ਨਿਤ ਦੀ ਆਪ ਜੀ ਦੀ ਸੁਧ ਰੱਖਣ ਵਾਸਤੇ, ਮਹਾਰਾਜ ਜੀ ਆਪ ਜੀ ਦੀ ਸੁਧ ਰਾਜੇ ਤੱਕ ਭੇਜਣ ਵਾਸਤੇ ਮੈਨੂੰ ਇੱਥੇ ਆਪ ਜੀ ਦੇ ਚਰਨਾਂ ਵਿਚ ਭੇਜਿਆ ਗਿਆ ਹੈ।
ਪਠਿਓ ਦੂਤ ਕਰੇ ਮੈਂ ਅਭਿਲਾਖਣ।
ਮਹਾਰਾਜ ਜੀ, ਇਸ ਤਰ੍ਹਾਂ ਦੀ ਚਾਹ ਕਰਕੇ, ਇਸ ਤਰ੍ਹਾਂ ਦੀ ਅਭਿਲਾਖਾ ਕਰਕੇ ਮੈਨੂੰ ਆਪਣਾ ਦੂਤ ਬਣਾ ਕੇ ਸਤਿਗੁਰੂ ਜੀ ਰਾਜੇ ਭੀਮ ਚੰਦ ਨੇ ਆਪ ਜੀ ਦੇ ਚਰਨਾਂ ਵਿਚ, ਤੁਹਾਡੇ ਚਰਨਾਂ ਵਿਚ ਭੇਜਿਆ ਹੈ।
ਇਤਰਾਵਰ ਕੋ ਦਰਸ਼ਨ ਲੇਹੂ।
ਤੇ ਮਹਾਰਾਜ ਜੀ, ਮੇਰੇ ਵੀ ਵੱਡੇ ਭਾਗ ਨੇ ਕਿ ਮੈਨੂੰ ਰਾਜੇ ਨੇ ਚੁਣਿਆ ਤੁਹਾਡੇ ਦਰਸ਼ਨਾਂ ਵਾਸਤੇ, ਤੁਹਾਡੇ ਚਰਨਾਂ ਦੇ ਵਿਚ ਰਹਿਣ ਵਾਸਤੇ। ਮਹਾਰਾਜ, ਮੇਰੇ ਵੀ ਅਹੋ ਭਾਗ ਨੇ, ਸੁਭਾਗ ਨੇ ਕਿ ਮੈਂ ਇੱਥੇ ਰਹਿ ਕੇ ਤੁਹਾਡੇ ਦਰਸ਼ਨ ਕਰਾਂਗਾ।
ਅਦਕ ਲਾਭ ਫਲ ਮੋਕੋ ਏਹੂ।
ਮਹਾਰਾਜ ਜੀ, ਇਹੀ ਮੇਰੇ ਵਾਸਤੇ ਬੜਾ ਵੱਡਾ ਭਾਰੀ ਲਾਭ ਹੈ। ਮੇਰੇ ਵਾਸਤੇ ਸਭ ਤੋਂ ਵੱਡਾ ਮੁਨਾਫੇ ਦਾ ਸੌਦਾ ਇਹ ਹੈ ਕਿ ਮੈਂ ਇੱਥੇ ਨਾਲੇ ਤੁਹਾਡੇ ਚਰਨਾਂ ਵਿਚ ਰਹਾਂਗਾ, ਨਾਲੇ ਤੁਹਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਕਰਾਂਗਾ।
ਸੁਨ ਸਨੇ ਸਾਨੀ ਤਿਸ ਬਾਣੀ।
ਪਰਮਾਨੰਦ ਵਜ਼ੀਰ ਨੇ ਆਪਣੀ ਸਾਰੀ ਵਿਥਿਆ ਗੁਰੂ ਕਲਗੀਧਰ ਜੀ ਨੂੰ ਬੜੇ ਸਨੇਹ ਨਾਲ ਦੱਸੀ ਹੈ, ਬੜੇ ਪਿਆਰ ਨਾਲ, ਆਪਣੇ ਹਿਰਦੇ ਦੀ ਪ੍ਰੀਤ ਨਾਲ ਮਹਾਰਾਜ ਜੀ ਨੂੰ ਆਪਣੇ ਆਉਣ ਦਾ ਸਾਰਾ ਕਾਰਨ ਦੱਸਿਆ ਹੈ।
ਸਨਮਾਨਿਓ ਰਹੁ ਨਿਕਟ ਬਖਾਨੀ।
ਸਤਿਗੁਰੂ ਜੀ ਨੇ ਸਨਮਾਨ ਕੀਤਾ ਰਾਜੇ ਪਰਮਾਨੰਦ ਦਾ, ਵਜ਼ੀਰ ਪਰਮਾਨੰਦ ਦਾ, ਇਹਦਾ ਸਤਿਕਾਰ ਕਰਕੇ ਮਹਾਰਾਜ ਜੀ ਨੇ ਆਖਿਆ ਤੁਸੀਂ ਸਾਡੇ ਕੋਲ ਹੀ ਰਹੋ।
ਪਰਮਾਨੰਦ ਰਹਿਣ ਹਿਤ ਰੱਖਿਓ।
ਇਸ ਤਰ੍ਹਾਂ ਪਰਮਾਨੰਦ ਵਜ਼ੀਰ ਨੂੰ ਸਤਿਗੁਰਾਂ ਨੇ ਆਪਣੇ ਕੋਲ ਰਹਿਣ ਵਾਸਤੇ ਰੱਖਿਆ, ਔਰ ਪਰਮਾਨੰਦ ਬੜਾ ਖੁਸ਼ ਹੋਇਆ ਕਿ ਕਲਗੀਧਰ ਜੀ ਨੇ ਮੈਨੂੰ ਆਪਣੇ ਚਰਨਾਂ ਵਿਚ ਰਹਿਣ ਦੀ ਆਗਿਆ ਦੇ ਦਿੱਤੀ ਹੈ।
ਪਰਮਾਨੰਦ ਗੁਰੂ ਕੋ ਪਰਖਿਓ,
ਪਰਮਾਨੰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚੰਗੀ ਤਰ੍ਹਾਂ ਪਰਖਿਆ, ਸਤਿਗੁਰਾਂ ਦੇ ਸਰੂਪ ਨੂੰ ਚੰਗੀ ਤਰ੍ਹਾਂ ਪਰਖਿਆ ਹੈ।
ਰੋਜ ਰਜਤ ਪਣ ਪੰਜ ਦਿਵਾਏ,
ਕਲਗੀਧਰ ਜੀ ਨੇ ਖਜਾਨਚੀ ਨੂੰ ਹੁਕਮ ਕੀਤਾ ਕਿ ਭਾਈ ਗੁਰੂ ਦੇ ਖਜ਼ਾਨੇ ਚੋਂ ਪਰਮਾਨੰਦ ਵਜ਼ੀਰ ਨੂੰ ਰੋਜ਼ 5 ਰੁਪਈਏ ਦੇਣੇ ਹਨ। 5 ਰੁਪਈਆ ਰੋਜ਼ੀਨਾ ਰੋਜ਼ ਗੁਰੂ ਦੇ ਖਜ਼ਾਨੇ ਵਿੱਚੋਂ ਪਰਮਾਨੰਦ ਵਜ਼ੀਰ ਨੂੰ ਦੇਣਾ ਹੈ।
ਦੂਤ ਪਨੋ ਲਿਖ ਪਠਨ ਕਮਾਏ,
ਇਹ ਰਾਜੇ ਭੀਮ ਚੰਦ ਦਾ ਦੂਤ ਹੈ ਤੇ ਦੂਤ ਨੂੰ ਸਤਿਕਾਰ ਦੇਣਾ ਇੱਕ ਦੂਸਰੇ ਰਾਜੇ ਦਾ ਫਰਜ਼ ਬਣਦਾ, ਕਰਤੱਵ ਬਣਦਾ ਹੈ। ਇਸ ਕਰਕੇ ਜਿੰਨੀ ਦੇਰ ਇਹ ਦੂਤ ਬਣ ਕੇ ਸਾਡੇ ਕੋਲ ਰਹੇਗਾ ਉਤਨੀ ਦੇਰ ਇਹਨੂੰ ਰੋਜ਼ 5 ਰੁਪਈਏ ਗੁਰੂ ਦੇ ਖਜ਼ਾਨੇ ਚੋਂ ਦੇਣੇ ਨੇ। ਇਸ ਪ੍ਰਕਾਰ ਨਾਲ ਇਹ ਦੂਤਪਣਾ ਜਿਹੜਾ ਸੀ ਉਹ ਲਿਖ ਕੇ ਕਮਾਇਆ ਹੈ।
ਸਭਾ ਲਗੇ ਪ੍ਰਭ ਕੀ ਜੈ ਸਮੇਂ,
ਜਿਸ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਭਾ ਲੱਗਦੀ ਹੈ, ਸਤਿਗੁਰੂ ਜੀ ਦਾ ਜਿਸ ਸਮੇਂ ਵੀ ਦੀਵਾਨ ਸਜਦਾ ਹੈ,
ਆਏ ਹਜੂਰ ਦਰਸ ਕਰ ਨਮੈ,
ਪਰਮਾਨੰਦ ਉਸੇ ਵਕਤ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ। ਜੇ ਦੀਵਾਨ ਸਵੇਰੇ ਸਜਦਾ ਤੇ ਸਵੇਰੇ ਆ ਕੇ ਦਰਸ਼ਨ ਕਰਦਾ, ਜੇ ਸ਼ਾਮ ਨੂੰ ਪਿਛਲੇ ਪਹਿਰਾਂ ਨੂੰ ਦੀਵਾਨ ਸਜਦਾ ਤੋ ਸ਼ਾਮ ਨੂੰ ਆ ਕੇ ਪਰਮਾਨੰਦ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ।
ਬੈਠੇ ਨਿਕਟ ਅਧਿਕ ਬੁੱਧੀਵੰਤਾ,
ਬੜਾ ਬੁੱਧੀਮਾਨ ਸੀ ਪਰਮਾਨੰਦ, ਬੜਾ ਸਿਆਣਾ ਸੀ, ਸੋਝੀਵਾਨ ਸੀ, ਨਾਲੇ ਪੜ੍ਹਿਆ ਲਿਖਿਆ ਆਦਮੀ ਸੀ, ਬੜੇ ਸ਼ਾਸਤਰ ਇਹਨੇ ਪੜ੍ਹੇ ਲਿਖੇ ਸਨ, ਪੁਰਾਣ ਇਹਨੇ ਸੁਣੇ ਹੋਏ ਸਨ, ਕਈ ਮਤਾਂ ਦਾ ਇਹ ਗਿਆਨੀ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆ ਕੇ ਬੈਠਦਾ ਹੈ।
ਭਲੀ ਬਾਰਤਾ ਭਨਤ ਸੁਨੰਤਾ,
ਬੜੀਆਂ ਭਲੀਆਂ ਭਲੀਆਂ ਗੱਲਾਂ ਨਾਲੇ ਸਤਿਗੁਰਾਂ ਦੇ ਦਰਬਾਰ ਵਿਚ ਕਹਿੰਦਾ ਹੈ ਤੇ ਨਾਲੇ ਮਹਾਰਾਜ ਜੀ ਦੇ ਬਚਨ ਜਿਹੜਾ ਹੈ ਉਹ ਸੁਣਦਾ ਹੈ।
ਇੱਕ ਦਿਨ ਲੱਗਿਓ ਦੀਵਾਨ ਮਾਨਾ,
ਖਾਲਸਾ ਜੀ ਇਸੇ ਤਰ੍ਹਾਂ ਇੱਕ ਦਿਨ ਗੁਰੂ ਕਲਗੀਧਰ ਜੀ ਦਾ ਦੀਵਾਨ ਲੱਗਾ ਹੋਇਆ ਸੀ, ਮਹਾਰਾਜ ਜੀ ਦੀ ਸਭਾ ਲੱਗੀ ਹੋਈ। ਅੱਜ ਜਿਵੇਂ ਤੁਸੀਂ ਬੈਠੇ ਹੋ ਸਾਰੇ ਗੁਰਸਿੱਖ ਸਤਿਗੁਰਾਂ ਦੀ ਸਭਾ ਵਿਚ, ਇਸੇ ਤਰ੍ਹਾਂ ਮਹਾਰਾਜ ਜੀ ਦਾ ਦੀਵਾਨ ਖਚਾ ਖਚ ਭਰਿਆ ਹੋਇਆ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦੀਵਾਨ ਵਿਚ ਬੈਠੀਆਂ ਹੋਈਆਂ ਸਨ।
ਸਤਿਗੁਰ ਬੀਚ ਬਿਰਾਜੇ ਆਨਾ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਿਚ ਬਿਰਾਜਮਾਨ ਹਨ, ਜਿਵੇਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਵਿਚ ਬਿਰਾਜਮਾਨ ਨੇ, ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਰੀ ਸਭਾ ਵਿਚ ਸਾਰੇ ਦੀਵਾਨ ਵਿਚ ਬਿਰਾਜਮਾਨ ਸਨ।
ਚਾਰੂ ਚਲਾ ਚਲ ਚਾਮਰ ਟੋਰੇ,
ਸਤਿਗੁਰੂ ਕਲਗੀਧਰ ਜੀ ਦੇ ਸੀਸ ਉੱਤੇ ਸਫੇਦ ਰੰਗ ਦਾ ਬੜਾ ਸੁੰਦਰ ਚਬਰ ਚੁੱਲ ਰਿਹਾ, ਚਬਰ ਬਰਦਾਰ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਸੀਸ ਤੇ ਚਬਰ ਝੁਲਾਉਂਦਾ ਹੈ।
ਇਮ ਸ਼ੋਭਾ ਪਾਵਤ ਜੁਗ ਓਰੇ,
ਦੋਈ ਪਾਸੀ ਉਹ ਚਬਰ ਜਦੋਂ ਘੁੰਮ ਕੇ ਜਾਂਦਾ ਤੇ ਇਸ ਤਰ੍ਹਾਂ ਸੋਭਾ ਪਾਉਂਦਾ ਹੈ।
ਕਲਗੀ ਮੈਂ ਮੁਕਤਾ ਫਲ ਗੁੱਛੇ,
ਖਾਲਸਾ ਜੀ ਜਿਹੜੀ ਸਤਿਗੁਰਾਂ ਦੇ ਸੀਸ ਤੇ ਕਲਗੀ ਹੈ ਨਾ, ਉਸ ਕਲਗੀ ਵਿਚ ਸੁੱਚੇ ਮੋਤੀਆਂ ਦੇ ਗੁੱਛੇ ਲਟਕ ਰਹੇ ਨੇ, ਸੁੱਚੇ ਮੋਤੀਆਂ ਦੇ ਬੜੇ ਸੋਹਣੇ ਕੀਮਤੀ ਗੁੱਛੇ ਲਟਕ ਰਹੇ ਹਨ।
ਤਿਨੋ ਮਰਾਲ ਹੇਰ ਕਰ ਸਵੱਛੇ,
ਜਿਹੜਾ ਚਬਰ ਝੁੱਲ ਰਿਹਾ ਮਹਾਰਾਜ ਜੀ ਦੇ ਸੀਸ ਉੱਤੇ, ਮਾਨੋ ਹੰਸ ਹੈ ਤੇ ਉਹ ਹੰਸ ਬਣ ਕੇ, ਜਿਵੇਂ ਹੰਸ ਦੀ ਤਾਂ ਖੁਰਾਕ ਮੋਤੀ ਹੁੰਦੇ ਨੇ ਨਾ, ਕਹਿੰਦੇ ਉਹ ਚੌਰ ਸਾਹਿਬ ਜਿਹੜਾ ਉਹ ਹੰਸ ਹੈ ਤੇ ਕਲਗੀਧਰ ਜੀ ਦੀ ਕਲਗੀ ਵਿਚ ਲੱਗੇ ਹੋਏ ਜਿਹੜੇ ਮੋਤੀਆਂ ਦੇ ਗੁੱਛੇ ਨੇ, ਮਾਨੋ ਉਹ ਚਬਰ ਸਾਹਿਬ ਉਹਨਾਂ ਗੁੱਛਿਆਂ ਨੂੰ ਖਾਣ ਵਾਸਤੇ, ਉਹਨਾਂ ਮੋਤੀਆਂ ਨੂੰ ਖਾਣ ਵਾਸਤੇ ਨੇੜੇ ਆਉਂਦਾ ਹੈ।
ਪੱਛਣ ਜਨ ਚਾਹਤ ਚੁੱਕ ਆਵਤ,
ਚਬਰ ਸਾਹਿਬ ਚੁੱਕ ਚੁੱਕ ਕੇ ਆਉਂਦਾ ਨਾ ਕਲਗੀ ਦੇ ਨੇੜੇ ਤੇ ਏਦਾਂ ਜਾਪਦਾ ਜਿਵੇਂ ਕੋਈ ਹੰਸ ਜਿਹੜਾ ਹੈ ਉਹ ਚੁੱਕ ਚੁੱਕ ਕੇ ਆਉਂਦਾ ਹੋਵੇ ਉਹਨਾਂ ਮੋਤੀਆਂ ਦੇ ਗੁੱਛਿਆਂ ਨੂੰ ਖਾਣ ਵਾਸਤੇ।
ਕਉ ਹਟਤ ਉੱਡ ਕਰ ਡਰ ਪਾਵਤ,
ਪਰ ਉਹ ਡਰ ਕੇ ਉੱਡੀ ਜਾਂਦਾ, ਉਹਨਾਂ ਗੁੱਛਿਆਂ ਨੂੰ ਖਾਣਾ ਚਾਹੁੰਦਾ, ਨੇੜੇ ਆਉਂਦਾ ਪਰ ਨੇੜੇ ਆ ਕੇ ਫਿਰ ਦੂਰ ਚਲਾ ਜਾਂਦਾ। ਚਬਰ ਸਾਹਿਬ ਏਦਾਂ ਹੀ ਝੁੱਲਦਾ ਨਾ, ਕਹਿੰਦੇ ਉਹਨਾਂ ਗੁੱਛਿਆਂ ਨੂੰ ਵੇਖ ਕੇ ਮਾਨੋ ਚਬਰ ਜਿਹੜਾ ਹੰਸ ਬਣ ਕੇ ਉਹਨਾਂ ਨੂੰ ਖਾਣਾ ਚਾਹੁੰਦਾ ਮੋਤੀ ਦੇ ਗੁੱਛਿਆਂ ਨੂੰ। ਪਰ ਸਤਿਗੁਰਾਂ ਦਾ ਡਰ ਪਾ ਕੇ ਭੈ ਪ੍ਰਾਪਤ ਕਰਕੇ ਉਹ ਫੇਰ ਪਿੱਛੇ ਹਟ ਜਾਂਦਾ ਹੈ। ਇਹ ਅਲੰਕਾਰ ਹੈ ਖਾਲਸਾ ਜੀ ਨੂੰ ਅਲੰਕਾਰ ਕਹਿੰਦੇ ਜੋ ਭਾਈ ਸੰਤੋਖ ਸਿੰਘ ਜੀ ਇੱਥੇ ਬੰਨ੍ਹ ਰਹੇ ਨੇ। ਕਹਿੰਦੇ ਇਸ ਪ੍ਰਕਾਰ ਉਹ ਚਬਰ ਮਹਾਰਾਜ ਜੀ ਦੇ ਸੀਸ ਤੇ ਝੁਲਦਾ ਹੈ।
ਬੈਠੇ ਬ੍ਰਿੰਦ ਸਭਾ ਬੁੱਧਿਵੰਤੇ,
ਬੜੇ ਬੜੇ ਬੁੱਧੀਮਾਨ ਸਿਆਣੇ ਸਤਿਗੁਰਾਂ ਦੀ ਸਭਾ ਵਿਚ ਬੈਠੇ ਹੋਏ ਨੇ।
ਅਨਕ ਬਾਰਤਾ ਕਥਤ ਸੁਨੰਤੇ,
ਹੁਣ ਬੁੱਧੀਮਾਨ ਸਿਆਣੇ ਵਿਦਵਾਨ ਬੈਠੇ ਸੀ ਸਾਰੇ ਸਭਾ ਵਿਚ ਤੇ ਕਈ ਤਰ੍ਹਾਂ ਦੀਆਂ ਵਾਰਤਾ ਚੱਲ ਰਹੀਆਂ ਨੇ, ਕਥਾਵਾਂ ਚੱਲ ਰਹੀਆਂ ਨੇ, ਕੋਈ ਪੁਰਾਣੀਆਂ ਕਥਾਵਾਂ ਚੱਲ ਰਹੀਆਂ ਨੇ, ਪਰਮੇਸ਼ਰ ਦੀਆਂ ਕਥਾਵਾਂ ਉਹ ਚੱਲ ਰਹੀਆਂ ਨੇ ਸਭਾ ਵਿਚ।
ਪਰਮਾਨੰਦ ਤਾਂ ਚੱਲ ਆਇਓ,
ਇਤਨੇ ਨੂੰ ਜਿਹੜਾ ਪਰਮਾਨੰਦ ਵਜ਼ੀਰ ਸੀ ਉਹ ਵੀ ਚੱਲ ਕੇ ਮਹਾਰਾਜ ਜੀ ਦੀ ਸਭਾ ਵਿਚ ਆ ਗਿਆ, ਇਹ ਵੀ ਮਹਾਰਾਜ ਜੀ ਦੇ ਦੀਵਾਨ ਵਿਚ ਆ ਪਹੁੰਚਿਆ।
ਪ੍ਰਥਮ ਪ੍ਰਭੂ ਕੋ ਸੀਸ ਨਿਵਾਯੋ,
ਪਰਮਾਨੰਦ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਝੁਕਾਇਆ ਹੈ, ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਮੱਥਾ ਟੇਕਿਆ ਹੈ।
ਬੈਠੇ ਉਹ ਨਿਕਟੋਏ ਕਰ ਤਬੈ,
ਸਤਿਗੁਰਾਂ ਦੇ ਕੋਲ ਹੋ ਕੇ ਪਰਮਾਨੰਦ ਵਜ਼ੀਰ ਬੈਠ ਗਿਆ ਹੈ।
ਸ਼ੋਭਤ ਸਭਾ ਸਭਾ ਸਦ ਸਭੈ,
ਸਾਰੀ ਸਭਾ ਮਹਾਰਾਜ ਜੀ ਦੀ ਸੋਭ ਲੀਕ ਹੋ ਰਹੀ ਹੈ, ਬੜੇ ਬੜੇ ਵਿਦਵਾਨ ਲੋਕ ਸਤਿਗੁਰਾਂ ਦੀ ਸਭਾ ਵਿਚ ਬੈਠੇ ਸੋਭ ਰਹੇ ਹਨ।
ਮਦਨ ਦਾਸ ਬੈਰਾਗੀ ਏਕ,
ਖਾਲਸਾ ਜੀ ਇਸੇ ਸਭਾ ਦੇ ਵਿਚ ਇਕ ਮਦਨ ਦਾਸ ਨਾਮ ਦਾ ਬੈਰਾਗੀ ਸਾਧੂ ਵੀ ਬੈਠਾ। ਬੈਰਾਗੀ ਖਾਲਸਾ ਜੀ ਇਕ ਮਤ ਹੈ ਤੇ ਬੈਰਾਗੀਆਂ ਦੇ ਮਤ ਦਾ ਧਾਰਨੀ ਇਕ ਸਾਧੂ ਜਿਹਦਾ ਨਾਮ ਮਦਨ ਦਾਸ ਹੈ, ਉਹ ਮਦਨ ਦਾਸ ਨਾਮ ਦਾ ਇੱਕ ਬੈਰਾਗੀ ਸਾਧੂ ਸਤਿਗੁਰਾਂ ਦੀ ਸਭਾ ਵਿਚ ਬੈਠਾ ਹੋਇਆ ਹੈ।
ਸੋ ਪੀ ਸੇਵਤ ਜਲਦ ਬਿਵੇਕ,
ਸਤਿਗੁਰਾਂ ਦੀ ਸੇਵਾ ਕਰਦਾ, ਬੜੇ ਪਿਆਰ ਨਾਲ ਮਹਾਰਾਜ ਜੀ ਦੀ ਸੇਵਾ ਕਰਦਾ ਹੈ ਤਾਂ ਬੈਰਾਗੀ ਸਾਧ, ਪਰ ਗੁਰੂ ਕਲਗੀਧਰ ਜੀ ਦੇ ਉੱਤੇ ਬੜਾ ਨਿਸ਼ਚਾ, ਉਹਦਾ ਮਹਾਰਾਜ ਜੀ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਭਰੋਸਾ ਤੇ ਸਤਿਗੁਰਾਂ ਦੀ ਸੇਵਾ ਕਰਦਾ ਹੈ।
ਸੰਨਿਆਸੀ ਜੋਗੀ ਬ੍ਰਹਮਚਾਰੀ,
ਬੜੇ ਬੜੇ ਸੰਨਿਆਸੀ ਜੋਗੀ ਤੇ ਜਿਹੜੇ ਬ੍ਰਹਮਚਾਰੀ ਸਨ,
ਬੈਠੇ ਸ਼ੁਭ ਮਤ ਸਭਾ ਮਜਾਰੀ,
ਉਹ ਸਾਰੇ ਸ਼ੁਭ ਮਤ ਦੇ ਧਾਰਨੀ ਹੋ ਕੇ ਸਤਿਗੁਰਾਂ ਦੀ ਸਭਾ ਵਿਚ ਬੈਠੇ ਹਨ।
ਆਪਣੇ ਆਪਣੇ ਪੰਥਨ ਜਥਾ,
ਜਿੰਨੇ ਬੈਠੇ ਸੀ, ਕੋਈ ਸੰਨਿਆਸੀ ਹੈ, ਕੋਈ ਵੈਰਾਗੀ ਹੈ, ਕੋਈ ਬ੍ਰਹਮਚਾਰੀ ਹੈ, ਕੋਈ ਯੋਗੀ ਹੈ, ਉਹ ਸਾਰੇ ਆਪੋ ਆਪਣੇ ਮਤ ਦੀ ਗੱਲ ਕਰਦੇ ਨੇ। ਯੋਗੀ ਆਪਣੇ ਮਤ ਦੀ ਗੱਲ ਕਰਦੇ ਕਿ ਸਾਡੇ ਮਤ ਵਿਚ ਇਸ ਤਰ੍ਹਾਂ ਦਾ ਪਰਮਾਤਮਾ ਦੀ ਹੋਂਦ ਨੂੰ ਮੰਨਿਆ। ਸੰਨਿਆਸੀ ਆਪਣੇ ਢੰਗ ਦੇ ਆਪਣੇ ਮਤ ਦੀ ਗੱਲ ਕਰਦਾ ਹੈ, ਯੋਗੀ ਆਪਣੇ ਮਤ ਦੀ, ਵੈਰਾਗੀ ਆਪਣੇ ਮਤ ਦੀ, ਏਦਾਂ ਸਾਰੇ ਆਪੋ ਆਪਣੇ ਮਤਾਂ ਦੀ ਗੱਲ ਕਰ ਰਹੇ ਨੇ, ਜਿਸ ਤਰ੍ਹਾਂ ਦੇ ਉਹਨਾਂ ਦੇ ਪੰਥ ਹਨ।
ਬਾਕ ਬਿਲਾਸ ਚਲੀ ਤਬ ਕਥਾ,
ਏਦਾਂ ਬਾਕ ਬਿਲਾਸ ਹੋ ਰਹੇ ਨੇ, ਕਥਾ ਚੱਲ ਪਈ ਹੈ ਸਾਰੇ ਮਤਾਂ ਦੀ, ਸਾਰੇ ਪੰਥਾਂ ਦੀ ਕਥਾ ਚੱਲ ਪਈ।
ਪਲੀ ਪਲੀ ਨਿਜ ਮਤ ਕੀ ਬਾਤੀ,
ਜਿਹੜੇ ਜਿਹੜੇ ਉਹਨਾਂ ਦੇ ਮਤ ਨੇ, ਪੰਥ ਨੇ, ਉਹ ਆਪਣੇ ਆਪਣੇ ਮਤ ਦੀਆਂ ਜਿਹੜੀਆਂ ਭਲੀਆਂ ਭਲੀਆਂ ਗੱਲਾਂ ਨੇ ਦੱਸਦੇ ਨੇ। ਕਹਿੰਦੇ ਜੀ ਸਾਡੇ ਯੋਗ ਮਤ ਵਿਚ ਆਹ ਗੱਲ ਬੜੀ ਚੰਗੀ ਹੈ, ਸੰਨਿਆਸੀ ਕਹਿੰਦੇ ਜੀ ਸਾਡੇ ਸੰਨਿਆਸ ਦੇ ਵਿਚ, ਸੰਨਿਆਸੀਆਂ ਦੇ ਮਤ ਵਿਚ ਆਹ ਗੱਲ ਬੜੀ ਚੰਗੀ ਹੈ, ਵੈਰਾਗੀ ਕਹਿੰਦੇ ਜੀ ਸਾਡੇ ਮਤ ਵਿਚ ਆਹ ਗੱਲ ਬੜੀ ਚੰਗੀ ਹੈ, ਏਦਾਂ ਆਪੋ ਆਪਣੇ ਮਤਾਂ ਵਿਚ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਨੇ ਉਹ ਵਰਣਨ ਕਰਕੇ ਮਹਾਰਾਜ ਜੀ ਦੀ ਸਭਾ ਵਿਚ ਦੱਸਦੇ ਹਨ।
ਸਗਰੇ ਕਰਤ ਪਏ ਬਖਿਆਤੀ,
ਸਾਰੇ ਆਪੋ ਆਪਣੇ ਮਤਾਂ ਦੀਆਂ ਚੰਗੀਆਂ ਗੱਲਾਂ ਪ੍ਰਗਟ ਕਰਕੇ ਦੱਸਦੇ ਹਨ।
ਦਇਆ ਸਿੰਧ ਕੋ ਪਾਖ ਸੁਣਾਵੇ,
ਦਇਆ ਸਿੰਧ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਦੇ ਨੇ, ਮਹਾਰਾਜ ਸਾਡੇ ਮਤ ਵਿਚ ਆਹ ਉੱਤਮ ਹੈ, ਸਾਡੇ ਮਤ ਵਿਚ ਆਹ ਸ੍ਰੇਸ਼ਟ ਗੱਲ ਹੈ।
ਹਮਰੇ ਇਮ ਕਰਤੇ ਗਤ ਪਾਵੇ,
ਮਹਾਰਾਜ ਜੀ ਸਾਡੇ ਮਤ ਵਿਚ ਇਸ ਤਰ੍ਹਾਂ ਕਰੀਏ ਤੇ ਮੁਕਤੀ ਮਿਲਦੀ ਹੈ। ਸਾਰੇ ਮਤਾਂ ਦੇ ਬੈਠੇ ਸੀ ਨਾ, ਸੰਨਿਆਸੀ ਵੈਰਾਗੀ ਜੋਗੀ ਬੈਠੇ ਸੀ, ਸਭ ਦੱਸਦੇ ਨੇ ਗੁਰੂ ਕਲਗੀਧਰ ਨੂੰ, ਕਹਿੰਦੇ ਮਹਾਰਾਜ ਜੀ ਸਾਡੇ ਮਤ ਵਿਚ ਜੇ ਕੰਨਾਂ ਨੂੰ ਪਾੜ ਕੇ ਮੁੰਦਰਾਂ ਪਾ ਲਿਓ, ਸਰੀਰ ਤੇ ਸਵਾਹ ਮਲ ਲਓ, ਚਿੱਪੀ ਫੜ ਲਓ, ਯੋਗ ਸਾਧਨਾ ਕਰੋ, ਏਦਾਂ ਮੁਕਤੀ ਹੁੰਦੀ ਹੈ। ਸੰਨਿਆਸੀਆਂ ਨੇ ਕਿਹਾ ਜੀ ਸਾਡੇ ਮਤ ਵਿਚ ਇਸ ਤਰ੍ਹਾਂ ਮੁਕਤੀ ਮੰਨੀ ਜਾਂਦੀ ਹੈ।
ਪੀਛੇ ਮਦਨ ਦਾਸ ਬੈਰਾਗੀ,
ਉਹਨਾਂ ਦੇ ਵਿਚ ਸਭ ਤੋਂ ਪਿੱਛੋਂ ਬੋਲਿਆ, ਉਹਦਾ ਨਾਂ ਸੀ ਮਦਨ ਦਾਸ, ਵੈਰਾਗੀ ਸੀ ਇਹ, ਵੈਰਾਗੀ ਮਤ ਦਾ ਧਾਰਨੀ ਸੀ। ਜਦੋਂ ਸਾਰਿਆਂ ਨੇ ਆਪੋ ਆਪਣੀ ਗੱਲ ਕਹੀ ਤੇ ਸਭ ਤੋਂ ਬਾਅਦ ਵਿਚ ਮਦਨ ਦਾਸ ਨਾਮ ਦਾ ਜਿਹੜਾ ਵੈਰਾਗੀ ਸੀ ਉਹ ਬੋਲਿਆ,
ਬੋਲਿਓ ਕਰ ਜੋਰਤ ਵੱਡ ਭਾਗੀ।
ਇਹ ਸਤਿਗੁਰਾਂ ਦਾ ਸੇਵਕ ਸੀ ਮਦਨ ਦਾਸ ਵੈਰਾਗੀ, ਹੱਥ ਜੋੜ ਕੇ ਬੜੇ ਵੱਡੇ ਭਾਗ ਨੇ ਦੇ ਮਦਨ ਦਾਸ ਵੈਰਾਗੀ ਦੇ, ਜਿਹਨੂੰ ਗੁਰੂ ਦੀ ਸੰਗਤ ਮਿਲ ਰਹੀ ਹੈ, ਸਤਿਗੁਰਾਂ ਨਾਲ ਬਚਨ ਕਰਨ ਤੇ ਸੁਣਨ ਦਾ ਸੁਭਾਗ ਮਿਲ ਰਿਹਾ, ਕੋਈ ਛੋਟੇ ਭਾਗ ਥੋੜੀ ਹੋਣੇ ਨੇ ਮਦਨ ਦਾਸ ਦੇ। ਪਤਾ ਨੀ ਕਿਤਨੇ ਜਨਮਾਂ ਦੀ ਬੰਦਗੀ ਇਹਨੂੰ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਆਈ, ਉਹਦਾ ਫਲ ਅੱਜ ਗੁਰੂ ਦੀ ਸੰਗਤ ਮਿਲ ਰਹੀ ਹੈ। ਮਦਨ ਦਾਸ ਵੈਰਾਗੀ ਜਿਹਦੇ ਬੜੇ ਵੱਡੇ ਭਾਗ ਨੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੋਲਿਆ,
ਸੁਣੋ ਬੇਨਤੀ ਗੁਰ ਪਾਤਸ਼ਾਹ।
ਕਹਿਣ ਲੱਗਾ, ਹੇ ਗੁਰੂ ਪਾਤਸ਼ਾਹ ਜੀ ਮੇਰੀ ਬੇਨਤੀ ਸੁਣੋ।
ਬਣੇ ਕੜਾ ਏ ਨਾਮ ਕੜਾਹੂ।
ਮਹਾਰਾਜ ਜੀ ਜਿਹੜਾ ਇਹ ਕੜਾ ਪ੍ਰਸ਼ਾਦ ਦੀ ਦੇਗ ਆਪ ਜੀ ਦੇ ਦਰਬਾਰ ਵਿਚ ਵਰਤਦੀ ਹੈ, ਇਹ ਕੜਾਏ ਚ ਤਿਆਰ ਹੁੰਦੀ ਹੈ ਤੇ ਕੜਾਏ ਚ ਤਿਆਰ ਹੋਣ ਕਰਕੇ ਇਹਨੂੰ ਕੜਾ ਕਹਿੰਦੇ ਨੇ, ਕਿਉਂਕਿ ਕੜਾਹੇ ਚ ਬਣਦੀ ਹੈ ਨਾ। ਮਦਨ ਦਾਸ ਵੈਰਾਗੀ ਕਹਿੰਦਾ, ਮਹਾਰਾਜ ਕੜਾਹੇ ਚ ਬਣਨ ਕਰਕੇ ਇਹਨੂੰ ਕੜਾ ਕਹਿੰਦੇ ਹਨ।
ਮ੍ਰਿਦੁਲ ਪ੍ਰਸ਼ਾਦ ਅਚਤ ਸੋ ਸੁਖੈਨਾ।
ਪ੍ਰਸ਼ਾਦ ਬੜਾ ਮ੍ਰਿਦੁਲ ਹੈ, ਕੋਮਲ ਹੈ, ਇਹਨੂੰ ਛਕਣਾ ਬੜਾ ਹੀ ਸੌਖਾ ਹੁੰਦਾ, ਇਹਨੂੰ ਛਕਣਾ ਬਹੁਤ ਹੀ ਸੁਖੈਨ ਹੁੰਦਾ।
ਹਨੂਮਾਨ ਦੇਵੀ ਕੋ ਦੇਨਾ।
ਮਹਾਰਾਜ ਜੀ ਏਦਾਂ ਦਾ ਪ੍ਰਸ਼ਾਦ ਜਿਹੜਾ ਸੀ ਉਹ ਕਹਿੰਦੇ ਹਨੂਮਾਨ ਤੇ ਦੇਵੀ ਆਦਿਕ ਦੇ ਮੰਦਰਾਂ ਦੇ ਵਿਚ ਵੀ ਜਿਹੜਾ ਹੈ ਉਹ ਨਹੀਂ ਮਿਲਦਾ।
ਇਨ ਦੋਨੋ ਕੋ ਇਹ ਪ੍ਰਸਾਦ।
ਮਹਾਰਾਜ ਜੀ ਇਨ੍ਹਾਂ ਦੋਨਾਂ ਦਾ ਵੀ ਐਸਾ ਪ੍ਰਸਾਦ ਨਹੀਂ ਹੈ।
ਮਨੋ ਕਾਮਨਾ ਦੇ ਐਲਾਦ।
ਮਹਾਰਾਜ ਜੀ ਆਪ ਜੀ ਦੇ ਦਰਬਾਰ ਵਿਚ ਜਿਹੜਾ ਇਹ ਪ੍ਰਸ਼ਾਦ ਵਰਤਦਾ ਹੈ ਕੜਾ ਪ੍ਰਸ਼ਾਦ, ਇਹ ਬੜਾ ਸੁੰਦਰ ਹੈ, ਖਾਣ ਵਿਚ ਵੀ ਸਵਾਦੀ ਹੈ, ਮਿਰਦਲ ਹੈ, ਕੋਮਲ ਹੈ, ਹਰ ਇਕ ਜੀਵ ਖਾ ਸਕਦਾ, ਬੱਚਾ ਵੀ ਖਾ ਸਕਦਾ, ਬਜੁਰਗ ਵੀ ਖਾ ਸਕਦਾ ਹੈ।
ਸੋ ਪ੍ਰਸਾਦ ਸ੍ਰੀ ਨਾਨਕ ਬਾਬੇ।
ਜਿਹੜਾ ਕੜਾ ਪ੍ਰਸ਼ਾਦ ਹੈ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲਿਆ, ਇਹ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ। ਖਾਲਸਾ ਜੀ ਕੜਾ ਪ੍ਰਸ਼ਾਦ ਦੀ ਜਿਹੜੀ ਮਰਿਆਦਾ ਗੁਰੂ ਘਰ ਦੇ ਵਿਚ ਚੱਲੀ ਹੈ, ਦੋ ਵੇਰੀ ਜੇਕਰ ਆਉਂਦਾ ਇਤਿਹਾਸ ਵਿਚ ਜੇ ਬਾਣੀ ਦੇ ਪ੍ਰਮਾਣ ਮੁਤਾਬਕ ਵੇਖੀਏ, ਤੇ ਇਕ ਵਾਰ ਜ਼ਿਕਰ ਆਉਂਦਾ ਜਦੋਂ ਭਾਈ ਗੁਰਦਾਸ ਜੀ ਲਿਖਦੇ ਨੇ ਧੁਰੋਂ ਪਤਾਲੋਂ ਲਈ ਕੜਾਈ, ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੇ ਬਾਰੇ, ਤੇ ਫਿਰ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਦਾ ਜ਼ਿਕਰ ਆਉਂਦਾ ਹੈ ਕਿ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਘਿਓ ਮੈਦਾ ਖਾਣ, ਇਹ ਚੀਜ਼ਾਂ ਦਾ ਜ਼ਿਕਰ ਆਉਂਦਾ। ਤੋ ਇਸ ਪ੍ਰਕਾਰ ਨਾਲ ਇਹ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਘਰ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਅੰਗੀਕਾਰ ਕੀਤੀ ਹੈ।
ਕਿਉਂ ਲੀਨੋ ਆਪਣੇ ਹਿਤ ਖਾਬੇ।
ਮਹਾਰਾਜ ਜੀ ਪ੍ਰਸ਼ਾਦ ਤਾਂ ਹੋਰ ਵੀ ਕਈ ਤਰ੍ਹਾਂ ਦੇ ਸੀ, ਪਰ ਗੁਰੂ ਨਾਨਕ ਸਾਹਿਬ ਨੇ ਕੜਾ ਪ੍ਰਸ਼ਾਦ ਹੀ ਖਾਣ ਵਾਸਤੇ ਅੰਗੀਕਾਰ ਕਿਉਂ ਕੀਤਾ? ਮਦਨ ਦਾਸ ਵੈਰਾਗੀ ਨੇ ਮਹਾਰਾਜ ਜੀ ਗੁਰੂ ਕਲਗੀਧਰ ਜੀ ਨੂੰ ਪੁੱਛ ਰਿਹਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੜਾ ਪ੍ਰਸ਼ਾਦ ਦੀ ਛਕਣ ਵਾਸਤੇ ਕਿਉਂ ਅੰਗੀਕਾਰ ਕੀਤਾ ਹੈ?
ਮੋਹਨ ਭੋਗ ਕਿਮ ਲਾਗਸ ਪਿਆਰੋ।
ਮਹਾਰਾਜ ਜੀ ਇਹ ਜਿਹੜਾ ਕੜਾ ਪ੍ਰਸ਼ਾਦ ਹੈ ਇਹ ਗੁਰੂ ਸਾਹਿਬ ਨੂੰ ਕਿਵੇਂ ਪਿਆਰਾ ਲੱਗਦਾ ਹੈ?
ਉਤੋਂ ਬ੍ਰਿਧ ਸੇ ਖਾਏ ਸੁਖਾਰੋ।
ਕਿਤੇ ਐਸਾ ਤਾਂ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਜੀ ਬਜੁਰਗ ਸੀ, ਬਿਰਧ ਹੋ ਗਏ ਸਨ, 70 ਸਾਲ ਦੀ ਉਮਰ ਹੋ ਚੁੱਕੀ ਸੀ ਉਹਨਾਂ ਦੀ, ਤੇ ਹੋ ਸਕਦਾ ਵੀ ਇਹ ਬਜੁਰਗਾਂ ਦੇ ਖਾਣ ਵਿਚ ਸੌਖਾ ਹੈ, ਬਜੁਰਗ ਇਹਨੂੰ ਸੌਖੇ ਢੰਗ ਨਾਲ ਖਾ ਲੈਂਦੇ ਨੇ ਕਿਉਂਕਿ ਚੱਬਣਾ ਨੀ ਪੈਂਦਾ, ਚਿੱਥਣਾ ਨੀ ਪੈਂਦਾ, ਇਹਨੂੰ ਖਾਣ ਲਈ ਦੰਦਾਂ ਦੀ ਲੋੜ ਨੀ ਪੈਂਦੀ, ਇਸ ਕਰਕੇ ਤਾਂ ਨੀ ਗੁਰੂ ਨਾਨਕ ਸਾਹਿਬ ਨੇ ਗ੍ਰਹਿਣ ਕੀਤਾ। ਹੁਣ ਜਿੱਦਾਂ ਦਾ ਕਿਸੇ ਦੇ ਅੰਦਰ ਸਵਾਲ ਉਪਜਣਾ ਸੀ ਉਦਾਂ ਹੀ ਕਹਿਣਾ ਸੀ ਨਾ, ਮਦਨ ਦਾਸ ਦੇ ਮਨ ਚ ਇੱਦਾਂ ਦਾ ਸਵਾਲ ਆਇਆ ਕਿ ਗੁਰੂ ਸਾਹਿਬ ਜੀ ਬਿਰਧ ਸਨ ਕਿਤੇ ਉਹਨਾਂ ਨੇ ਇਸ ਕਰਕੇ ਇਸ ਪ੍ਰਸ਼ਾਦ ਨੂੰ ਅੰਗੀਕਾਰ ਤਾਂ ਨਹੀਂ ਕੀਤਾ।
ਕਿਆ ਆਸ਼ੇ ਗੁਰ ਕੋ ਇਸ ਮਾਈ।
ਮਹਾਰਾਜ ਇਹਦੇ ਵਿਚ ਗੁਰੂ ਸਾਹਿਬ ਜੀ ਦਾ ਕੀ ਆਸ਼ਾ ਹੈ ਕਿ ਕੜਾ ਪ੍ਰਸ਼ਾਦ ਹੀ ਗੁਰੂ ਨਾਨਕ ਸਾਹਿਬ ਨੇ ਅੰਗੀਕਾਰ ਕੀਤਾ ਤੇ ਗੁਰੂ ਘਰ ਦੇ ਵਿਚ ਅੱਜ ਤੱਕ ਕੜਾ ਪ੍ਰਸ਼ਾਦ ਦੀ ਹੀ ਦੇਗ ਜਿਹੜੀ ਆ ਉਹਨੂੰ ਭੋਗ ਲਾਇਆ ਜਾਂਦਾ? ਮਹਾਰਾਜ ਜੀ ਇਹਦਾ ਕੀ ਆਸ਼ਾ ਹੈ, ਇਹਦਾ ਕੀ ਸਿਧਾਂਤ ਹੈ?
ਬਿਦਤ ਬਖਾਨ ਕਰੋ ਹਮ ਪਾਈ।
ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਸਾਨੂੰ ਬਿਦਤ ਕਰਕੇ ਪ੍ਰਗਟ ਕਰਕੇ ਸੁਣਾਓ।
ਤਬ ਸ਼੍ਰੀ ਮੁਖ ਤੇ ਸਭਾ ਮਜਾਰੀ।
ਉਸ ਵਕਤ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਾਰੀ ਸਭਾ ਵਿੱਚ
ਕਥਾ ਪ੍ਰਥਮ ਕੀ ਸਕਲ ਉਚਾਰੀ।
ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਕਿਵੇਂ ਆਈ ਗੁਰੂ ਨਾਨਕ ਦੇ ਘਰ ਵਿੱਚ, ਉਹ ਸਾਰੀ ਜਿਹੜੀ ਮੁੱਢਲੀ ਕਥਾ ਸੀ, ਪ੍ਰਾਚੀਨ ਕਥਾ, ਮੁੱਢ ਤੋਂ ਕਿਵੇਂ ਦੇਗ ਗੁਰੂ ਘਰ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਕਿਵੇਂ ਪਹੁੰਚੀ ਹੈ, ਕਿਵੇਂ ਆਈ ਗੁਰੂ ਨਾਨਕ ਸਾਹਿਬ ਦੇ ਕੋਲ, ਉਹ ਸਾਰੀ ਕਥਾ ਮਹਾਰਾਜ ਗੁਰੂ ਕਲਗੀਧਰ ਜੀ ਸੁਣਾਉਣ ਲੱਗੇ।
ਸ਼੍ਰੀ ਗੁਰ ਬਾਬੇ ਸਾਹਿਬ ਪਾਸ।
ਮਹਾਰਾਜ ਜੀ ਕਹਿੰਦੇ ਸੁਣੋ ਮਦਨ ਦਾਸ ਜੀ, ਜਿਵੇਂ ਤੁਸੀਂ ਸਾਡੇ ਕੋਲ ਨਾ, ਤੁਸੀਂ ਵੀ ਵੈਰਾਗੀ ਹੋ, ਵੈਰਾਗੀ ਮਤ ਸੀ ਨਾ ਮਦਨ ਦਾਸ ਦਾ। ਮਹਾਰਾਜ ਜੀ ਕਹਿੰਦੇ ਜਿਵੇਂ ਤੁਸੀਂ ਵੈਰਾਗੀ ਸਾਧੂ ਸਾਡੇ ਕੋਲ ਹੋ, ਏਦਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ।
ਹੋਤੇ ਵੈਰਾਗੀ ਸਾਈਂ ਦਾਸ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇੱਕ ਵੈਰਾਗੀ ਸਾਧੂ ਸੀ, ਉਹਦਾ ਨਾਂ ਸੀ ਸਾਈਂ ਦਾਸ। ਸਾਈਂ ਦਾਸ ਨਾਮ ਦਾ ਇੱਕ ਵੈਰਾਗੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਵੀ ਹੋਇਆ।
ਬੈਠੇ ਹੋਤੇ ਕਰਤ ਹਰ ਗਾਥਾ।
ਸਾਈਂ ਦਾਸ ਗੁਰੂ ਨਾਨਕ ਸਾਹਿਬ ਕੋਲ ਬੈਠਾ ਸੀ। ਮਾਧੋ ਦਾਸ ਮਹਾਰਾਜ ਜੀ ਕਹਿੰਦੇ ਮਦਨ ਦਾਸ ਜਿਵੇਂ ਅੱਜ ਤੂੰ ਬੈਠਾ ਸਾਡੇ ਕੋਲ ਸਵਾਲ ਜਵਾਬ ਕਰਦਾ, ਸਾਡੇ ਨਾਲ ਗੱਲਾਂ ਕਰ ਰਿਹਾ, ਏਦਾਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸਾਈਂ ਦਾਸ ਨਾਮ ਦਾ ਇੱਕ ਵੈਰਾਗੀ ਸੀ ਤੇ ਉਹ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਇੱਕ ਦਿਨ ਬੈਠਾ ਸੀ।
ਬੂਜਤ ਪਾਇਓ ਜੋਰ ਜੁਗ ਹਾਥਾ।
ਸਾਈਂ ਦਾਸ ਵੈਰਾਗੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਪੁੱਛਣ ਲੱਗਾ।
ਸ਼੍ਰੀ ਜਗ ਗੁਰ ਤੁਮ ਲੀਨ ਕਰਾਹੂ।
ਉਹਨੇ ਪੁੱਛਿਆ ਸਾਈਂ ਦਾਸ ਨੇ ਗੁਰੂ ਨਾਨਕ ਸਾਹਿਬ ਨੂੰ ਕਿ ਹੇ ਜਗਤ ਗੁਰੂ ਪਾਤਸ਼ਾਹ ਜੀ, ਤੁਸੀਂ ਕੜਾ ਪ੍ਰਸ਼ਾਦ ਜਿਹੜਾ ਉਹ ਅੰਗੀਕਾਰ ਕੀਤਾ ਹੈ,
ਕੋ ਕਾਰਨ ਹੈ ਇਸ ਕੇ ਮਾਹੂ।
ਇਹਦੇ ਵਿੱਚ ਕੀ ਕਾਰਨ ਹੈ? ਮਹਾਰਾਜ ਜੀ ਕਹਿੰਦੇ ਜਿਵੇਂ ਅੱਜ ਤੂੰ ਸਾਨੂੰ ਇਹ ਸਵਾਲ ਕੀਤਾ ਨਾ, ਇਹ ਸਵਾਲ ਪਹਿਲਾਂ ਵੀ ਹੋ ਚੁੱਕਾ, ਇਹ ਸਵਾਲ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸਾਈਂ ਦਾਸ ਵੈਰਾਗੀ ਨੇ ਕੀਤਾ ਸੀ। ਹੇ ਮਦਨ ਦਾਸ, ਜਿਵੇਂ ਅੱਜ ਤੂੰ ਸਾਡੇ ਕੋਲ ਸਵਾਲ ਕਰ ਰਿਹਾ, ਇਸੇ ਤਰ੍ਹਾਂ ਇਹ ਸਵਾਲ ਅੱਜ ਤੋਂ 200 ਸਾਲ ਪਹਿਲਾਂ, 225 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿਚ ਸਾਈਂ ਦਾਸ ਨਾਮ ਦੇ ਵੈਰਾਗੀ ਨੇ ਇਹੀ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ, ਕਿ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਹੀ ਅੰਗੀਕਾਰ ਕਿਉਂ ਕੀਤੀ ਹੈ?
ਸੁਣ ਕੇ ਪ੍ਰਸ਼ਨ ਦੀਨ ਤਿਸੇ ਉੱਤਰ।
ਸਾਈਂ ਦਾਸ ਵੈਰਾਗੀ ਦਾ ਸਵਾਲ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਈਂ ਦਾਸ ਵੈਰਾਗੀ ਨੂੰ ਇਹ ਜਵਾਬ ਦਿੱਤਾ ਸੀ।
ਹਮ ਇੱਕ ਸਮੇਂ ਗਏ ਦਿਸ਼ ਉੱਤਰ।
ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ, ਆਖਿਆ ਸਾਈਂ ਦਾਸ ਇੱਕ ਵਾਰ ਅਸੀਂ ਉੱਤਰ ਦਿਸ਼ਾ ਦੀ ਉਦਾਸੀ ਤੇ ਗਏ ਸੀ। ਚਾਰ ਉਦਾਸੀਆਂ ਗੁਰੂ ਨਾਨਕ ਪਾਤਸ਼ਾਹ ਨੇ ਕੀਤੀਆਂ ਨੇ, ਉਹਦੇ ਵਿੱਚੋਂ ਇੱਕ ਉਦਾਸੀ ਉੱਤਰ ਦੀ ਆ, ਜਿਹੜੀ ਪਹਾੜਾਂ ਦੀ ਉਦਾਸੀ ਹੈ। ਮਹਾਰਾਜ ਜੀ ਕਹਿੰਦੇ ਇੱਕ ਵਾਰ ਅਸੀਂ ਉੱਤਰ ਦਿਸ਼ਾ ਦੀ ਉਦਾਸੀ ਨੂੰ ਗਏ ਸੀ।
ਚਲੇ ਚਲੇ ਮਗ ਪਹੁੰਚੇ ਦੂਰ।
ਚਲਦਿਆਂ ਚਲਦਿਆਂ ਅਸੀਂ ਬਹੁਤ ਦੂਰ ਤੱਕ, ਜਿਹੜੇ ਵੱਡੇ ਉੱਚੇ ਪਹਾੜ ਸਨ ਉੱਥੇ ਤੱਕ ਚਲੇ ਗਏ।
ਚੜੇ ਜਾਏ ਪਰਬਤ ਹਿਮ ਨੂਰ।
ਬੜੇ ਬੜੇ ਵੱਡੇ ਪਰਬਤ, ਜਿਹੜੇ ਹਿਮਾਲਿਆ ਦੇ ਪਰਬਤ ਸਨ, ਹਿਮ ਨੂਰ, ਹਿਮਾਲਿਆ ਦੇ ਬੜੇ ਬੜੇ ਵੱਡੇ ਪਰਬਤ, ਬੜੀਆਂ ਬੜੀਆਂ ਵੱਡੀਆਂ ਚੋਟੀਆਂ, ਉਹ ਅਸੀਂ ਚੜਦਿਆਂ ਚੜਦਿਆਂ ਉੱਤੇ ਨੂੰ ਚਲਦੇ ਗਏ।
ਬੈਠੇ ਰੁਚਰ ਦੇਸ਼ ਕੋ ਦੇਖ।
ਇੱਕ ਬੜਾ ਸੋਹਣਾ ਇਲਾਕਾ ਵੇਖ ਕੇ, ਸੋਹਣੀ ਜਗ੍ਹਾ ਵੇਖ ਕੇ ਅਸੀਂ ਬੈਠ ਗਏ।
ਸਭ ਸੈਲਨ ਕੀ ਸੈਲ ਵਿਸ਼ੇਖ।
ਉੱਥੇ ਬੜੇ ਪਹਾੜ ਸਨ ਆਲੇ ਦੁਆਲੇ, ਤੇ ਸਾਰੇ ਪਹਾੜਾਂ ਵਿੱਚੋਂ ਬੜੀ ਵਿਸ਼ੇਸ਼ ਜਗ੍ਹਾ ਸੀ, ਉੱਤਮ ਜਗ੍ਹਾ ਸੀ ਜਿੱਥੇ ਜਾ ਕੇ ਅਸੀਂ ਬੈਠੇ।
ਕਿਤਕ ਸਮੇਂ ਮੈਂ ਸਿੱਧ ਅਰ ਨਾਥ।
ਉੱਥੇ ਕੁਝ ਸਮੇਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਬੈਠ ਗਏ ਤੇ ਉਥੋਂ ਦੇ ਕੁਝ ਸਿੱਧ ਸਾਡੇ ਕੋਲ ਚੱਲ ਕੇ ਆਏ, ਯੋਗੀ ਜਿਹੜੇ ਸਿੱਧ ਸਨ, 84 ਸਿੱਧ ਮੰਨੇ ਨੇ, ਤੇ ਉਹ ਜਿਹੜੇ ਸਿੱਧ ਸਨ ਉਹ ਚੱਲ ਕੇ ਸਾਡੇ ਕੋਲ ਆਏ। ਸਿੱਧਾਂ ਨਾਲ ਮੁਲਾਕਾਤ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਕੀਤਾ ਹੈ। ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਤੇ ਸਿੱਧਾਂ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਹੁਤ ਚਰਚਾ ਹੋਈ ਹੈ, ਬੜੀ ਵਿਚਾਰ ਹੋਈ ਹੈ। ਮਹਾਰਾਜ ਜੀ ਕਹਿੰਦੇ ਉੱਥੇ ਜਦੋਂ ਅਸੀਂ ਪਹਾੜਾਂ ਵਿੱਚ ਜਾ ਕੇ ਬੈਠੇ ਸੀ ਤੇ ਕੁਝ ਸਿੱਧ ਚੱਲ ਕੇ ਸਾਡੇ ਕੋਲ ਆਏ,
ਬੋਲੇ ਆਨ ਹਮਾਰੇ ਸਾਥ,
ਸਿੱਧ ਚੱਲ ਕੇ ਆਏ, ਆ ਕੇ ਸਾਨੂੰ ਕਹਿਣ ਲੱਗੇ,
ਸੰਤੋ ਕਹੋ ਆਦੇਸ਼ ਆਦੇਸ਼,
ਕਹਿਣ ਲੱਗੇ ਹੇ ਸੰਤ ਜੀ ਆਦੇਸ਼ ਹੈ ਆਦੇਸ਼ ਹੈ, ਕਿਉਂਕਿ ਜਦੋਂ ਸਿੱਧ ਮਿਲਦੇ ਨੇ ਤੇ ਉਹ ਆਪਾਂ ਨਮਸਕਾਰ ਕਰਦੇ ਆ ਜਾਂ ਫਤਿਹ ਬੁਲਾਉਂਦੇ ਆ, ਸਿੱਧ ਜਦੋਂ ਆਪੋ ਵਿਚ ਮਿਲਦੇ ਤੇ ਆਦੇਸ਼ ਆਦੇਸ਼ ਕਹਿ ਕੇ ਮਿਲਦੇ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਆ ਕੇ ਕਹਿੰਦੇ ਸੰਤ ਜੀ ਆਦੇਸ਼ ਹੈ ਆਦੇਸ਼ ਹੈ,
ਪੁਰਖ ਨਿਰੰਜਨ ਲੱਖ ਵਿਸ਼ੇਸ਼,
ਤੁਸੀਂ ਕੋਈ ਨਿਰੰਜਨ ਪੁਰਖ ਦਾ ਅਵਤਾਰ ਪ੍ਰਤੀਤ ਹੁੰਦੇ ਹੋ, ਅਲੱਖ ਵਿਸ਼ੇਸ਼ ਪ੍ਰਤੀਤ ਹੁੰਦੇ ਹੋ,
ਇਹਨੇ ਬਿਲੋਕਤ ਮੈਂ ਉਚਾਰਾ,
ਉਹਨਾਂ ਨੇ ਸਾਨੂੰ ਵੇਖ ਕੇ ਇਸ ਤਰ੍ਹਾਂ ਕਿਹਾ,
ਸਤ ਕਰ ਤਾਰ ਸਤ ਕਰ ਤਾਰਾ,
ਜਦੋਂ ਉਹਨਾਂ ਨੇ ਆਦੇਸ਼ ਆਦੇਸ਼ ਕਿਹਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ, ਆਦੇਸ਼ ਤੇ ਸਾਰਾ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਬੋਲਦੇ ਸਨ ਮਹਾਰਾਜ ਜੀ ਕਹਿੰਦੇ ਸਨ ਸਤ ਕਰਤਾਰ ਸਤ ਕਰਤਾਰ, ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਸਿੱਧਾਂ ਨੂੰ ਵੇਖ ਕੇ ਸਤ ਕਰਤਾਰ ਉਚਾਰਨ ਕੀਤਾ,
ਆਵੋ ਸਿੱਧੋ ਦਰਸ਼ਨ ਦੇਹੋ,
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਿੱਧਾਂ ਨੂੰ ਕਿਹਾ, ਮਹਾਰਾਜ ਜੀ ਸਾਈਂ ਦਾਸ ਵਿਰਾਗੀ ਨੂੰ ਦੱਸ ਰਹੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਨੇ ਸਾਈਂ ਦਾਸ ਨੂੰ ਦੱਸਿਆ ਕਲਗੀਧਰ ਜੀ ਮਦਨ ਦਾਸ ਵਿਰਾਗੀ ਨੂੰ ਦੱਸ ਰਹੇ ਨੇ ਕਿ ਏਦਾਂ ਵਚਨ ਹੋਇਆ ਸੀ ਸਾਈਂ ਦਾਸ ਨਾਲ, ਮਹਾਰਾਜ ਜੀ ਕਹਿੰਦੇ ਸਾਈਂ ਦਾਸ ਜੀ ਉਹਨਾਂ ਸਿੱਧਾਂ ਨੂੰ ਅਸੀਂ ਸਤ ਕਰਤਾਰ ਕਿਹਾ ਤੇ ਕਿਹਾ ਆਓ ਸਿੱਧੋ ਆਓ ਆ ਕੇ ਤੁਸੀਂ ਸਾਨੂੰ ਦਰਸ਼ਨ ਦਿਓ,
ਬੈਠੋ ਨਾਮ ਨਿਰੰਜਨ ਲੈ ਹੋ,
ਆਓ ਬੈਠੋ ਸਾਡੇ ਕੋਲ ਤੇ ਬੈਠ ਕੇ ਨਿਰੰਜਨ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਲਵੋ,
ਸੁਣ ਸਭ ਸਿੱਧ ਨਿਕਟ ਥਿਰ ਪਾਏ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹ ਜਿੰਨੇ ਸਿੱਧ ਸਨ ਮਹਾਰਾਜ ਜੀ ਦੇ ਕੋਲ ਬੈਠ ਗਏ,
ਚਾਹਤ ਕਰਾ ਮਾਤ ਪੁੱਛ ਲਏ,
ਉਹ ਜਿਹੜੇ ਸਿੱਧ ਸਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਕਰਾਮਾਤ ਵੇਖਣਾ ਚਾਹੁੰਦੇ ਸੀ, ਉਹ ਕੁਝ ਸਤਿਗੁਰਾਂ ਦੀ ਕਰਾਮਾਤ ਜਾਹਰ ਤੌਰ ਤੇ ਵੇਖਣਾ ਚਾਹੁੰਦੇ ਸਨ,
ਕਰ ਕੇ ਮਸਲਤ ਸਭੂ ਬਖਾਨੇ,
ਉਹਨਾਂ ਸਾਰੇ ਸਿੱਧਾਂ ਨੇ ਰਲ ਕੇ ਆਪਸ ਵਿਚ ਸਲਾਹ ਕੀਤੀ ਤੇ ਸਲਾਹ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ,
ਸ੍ਰੀ ਨਾਨਕ ਤੁਮ ਤਪਾ ਮਹਾਨੇ,
ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਬੜੇ ਵੱਡੇ ਮਹਾਨ ਤਪਾ ਹੋ, ਬੜੇ ਵੱਡੇ ਮਹਾਨ ਤਪਸਵੀ ਹੋ,
ਇਸ ਪਹਾੜ ਪਰ ਥਿਰੇ ਆਧਾਰੀ,
ਤੁਸੀਂ ਇਸ ਪਹਾੜ ਤੇ ਪਹਿਲੋਂ ਆਏ ਹੋ ਸਾਡੇ ਤੋਂ ਤੇ ਅਸੀਂ ਬਾਅਦ ਵਿਚ ਆਏ ਹਾਂ, ਸੁਭਾਵਿਕ ਹੈ ਜਿਹੜਾ ਪਹਿਲਾਂ ਆਵੇ ਉਹ ਮਾਲਕ ਹੁੰਦਾ, ਜਿਹੜਾ ਬਾਅਦ ਵਿਚ ਉੱਥੇ ਪਹੁੰਚੇ ਉਹ ਪ੍ਰਾਹੁਣਾ ਹੁੰਦਾ। ਸਿੱਧਾਂ ਨੇ ਬੜੀ ਚਲਾਕੀ ਨਾਲ ਨਾ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਇੱਥੇ ਸਾਡੇ ਤੋਂ ਪਹਿਲਾਂ ਆਏ ਹੋ, ਅਸੀਂ ਤੁਹਾਡੇ ਤੋਂ ਬਾਅਦ ਚੱਲ ਕੇ ਆਏ ਹਾਂ,
ਹਮ ਚੱਲ ਆਏ ਸਕਲ ਪਿਛਾਰੀ,
ਅਸੀਂ ਬਾਅਦ ਵਿਚ ਇੱਥੇ ਆਏ ਹਾਂ, ਤੁਸੀਂ ਸਾਡੇ ਤੋਂ ਇੱਥੇ ਪਹਿਲਾਂ ਹੀ ਪਹੁੰਚੇ ਹੋਏ ਹੋ,
ਸਿੱਧਨ ਕੋਸ਼ਾ ਨਿਗਦ ਉਧਾਰਾ,
ਇਸ ਕਰਕੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸਾਨੂੰ ਕੁਝ ਛਕਾਓ। ਸਿੱਧ ਕਹਿਣ ਲੱਗੇ ਮਹਾਰਾਜ ਤੁਸੀਂ ਪਹਿਲਾਂ ਆਏ ਹੋ ਇਸ ਕਰਕੇ ਤੁਸੀਂ ਇੱਥੋਂ ਦੇ ਪਹਿਲਾਂ ਭੇਤੀ ਹੋ ਗਏ, ਪਹਿਲਾਂ ਆਏ ਹੋ ਤੇ ਅਸੀਂ ਬਾਅਦ ਵਿਚ ਆਏ ਹਾਂ, ਇਸ ਕਰਕੇ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਤੁਸੀਂ ਸਾਨੂੰ ਕੁਝ ਛਕਾਓ। ਛਕਾਓ ਵੀ ਕੀ? ਸਨਿਗਧ ਘਿਓ ਵਾਲੀ ਚੀਜ਼ ਛਕਾਓ। ਸਿੱਧਾਂ ਨੇ ਵੀ ਜਾਣ ਬੁੱਝ ਕੇ ਕਿਹਾ ਕਿ ਘਿਓ ਵਾਲੀ ਚੀਜ਼ ਛਕਾਓ ਸਾਨੂੰ ਕੋਈ। ਉਹਨਾਂ ਆਖਿਆ ਵੀ ਇੱਥੇ ਪਹਾੜਾਂ ਚ ਘਿਓ ਕਿੱਥੋਂ ਲੱਭਣਗੇ, ਇੱਥੇ ਤਾਂ ਕੰਦ ਮੂਲ ਹੀ ਹੈ, ਫਲ ਫਰੂਟ ਹੀ ਹੈ, ਜੇ ਮਿਲ ਜੇ ਤਾਂ ਮਿਲ ਜੇ ਖਾਣ ਨੂੰ। ਸਿੱਧਾਂ ਨੇ ਜਾਣ ਬੁੱਝ ਕੇ ਮਹਾਰਾਜ ਜੀ ਦੀ ਕਲਾ ਵੇਖਣਾ ਚਾਹੁੰਦੇ ਸੀ, ਕਹਿੰਦੇ ਜੀ ਸਾਨੂੰ ਕੋਈ ਸਨਿਗਧ ਜਿਹੜੀ ਘਿਓ ਵਾਲੀ ਚੀਜ਼ ਹੈ ਏਦਾਂ ਦੀ ਕੋਈ ਚੀਜ਼ ਸਾਨੂੰ ਛਕਾਓ।
ਕਰੋ ਆਪ ਆਪ ਦਿਓ ਭੰਡਾਰਾ,
ਤੁਸੀਂ ਸਾਡਾ ਭੰਡਾਰਾ ਕਰੋ, ਕਿਉਂਕਿ ਸਿੱਧ ਜਿਹੜੇ ਨੇ ਉਹ ਲੰਗਰ ਛਕਾਉਣ ਨੂੰ ਭੰਡਾਰਾ ਕਹਿੰਦੇ ਨੇ। ਕਹਿੰਦੇ ਜੀ ਤੁਸੀਂ ਅੱਜ ਸਾਡਾ ਭੰਡਾਰਾ ਕਰੋ,
ਆਪਣ ਭੰਡਾਰੇ ਕੇਰ ਪ੍ਰਸਾਦ,
ਤੁਸੀਂ ਆਪਣੇ ਭੰਡਾਰੇ ਦਾ ਪ੍ਰਸ਼ਾਦ ਚਕਾਓ,
ਅਜਵਾਵੋ ਸਭ ਕੋ ਅਹਿਲਾਦ,
ਸਾਰਿਆਂ ਨੂੰ ਖੁਸ਼ੀ ਨਾਲ ਅਹਿਲਾਦ ਨਾਲ ਸਭ ਕੁਝ ਚਕਾਓ,
ਸਾਈਂ ਦਾਸ ਸੁਣੋ ਤੈ ਸਮੇਂ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਾਈ ਦਾਸ ਜੀ ਸੁਣੋ, ਜਦੋਂ ਸਾਨੂੰ ਸਿੱਧਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਕਹਿਣ ਲੱਗੇ,
ਸਭ ਕੇ ਮਨ ਕੀ ਜਾਨੀ ਹਮੇ,
ਅਸੀਂ ਉਹਨਾਂ ਸਿੱਧਾਂ ਦੇ ਸਾਰਿਆਂ ਦੇ ਮਨਾਂ ਦੀ ਬੁੱਝ ਗਏ। ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਆਪਣੀ ਵਿਥਿਆ ਪੁਰਾਣੀ ਦੱਸ ਰਹੇ ਨੇ, ਜਿਵੇਂ ਸਿੱਧਾਂ ਨਾਲ ਮੇਲ ਹੋਇਆ। ਕਹਿੰਦੇ ਉਹਨਾਂ ਨੇ ਜਦੋਂ ਸਾਡੇ ਕੋਲੋਂ ਆਖਿਆ ਵੀ ਅਸੀਂ ਕੋਈ ਘਿਓ ਵਾਲੀ ਚੀਜ਼ ਖਾਣੀ ਹੈ ਤੁਹਾਡੇ ਕੋਲੋਂ, ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਦੇ ਮਨ ਦੀ ਹਾਲਤ ਜਾਣ ਗਏ।
ਮਰਦਾਨਾ ਦੂਸਰ ਸੰਗ ਬਾਲਾ,
ਸਾਡੇ ਨਾਲ ਸਾਡੇ ਦੋ ਸੇਵਕ ਸਨ, ਇੱਕ ਭਾਈ ਮਰਦਾਨਾ ਜੀ ਤੇ ਦੂਜੇ ਸਨ ਭਾਈ ਬਾਲਾ ਜੀ।
ਸਿੱਧਨ ਟਿੱਗ ਬਿਠਾਏ ਤਿਸ ਕਾਲਾ,
ਉਸ ਵਕਤ ਮਹਾਰਾਜ ਜੀ ਕਹਿੰਦੇ ਅਸੀਂ ਭਾਈ ਬਾਲੇ ਮਰਦਾਨੇ ਨੂੰ ਸਿੱਧਾਂ ਦੇ ਕੋਲ ਬਿਠਾ ਦੇ ਕਿ ਤੁਸੀਂ ਇੱਥੇ ਸਿੱਧਾਂ ਦੇ ਕੋਲ ਬੈਠੋ।
ਕਯੋ ਸਭਨ ਸਨ ਸ਼੍ਰੀ ਕਰਤਾਰਾ,
ਕਹਿੰਦੇ ਅਸੀਂ ਸਭ ਨੂੰ ਸਤ ਕਰਤਾਰ ਕਹਿ ਕੇ ਉਥੋਂ ਉੱਠ ਕੇ ਚਲੇ ਗਏ।
ਦੇ ਹੈ ਤੁਮ ਕੋ ਭਲੇ ਆਹਾਰਾ,
ਕਹਿ ਕੇ ਗਏ ਕਿ ਸਿੱਧੋ ਕੋਈ ਗੱਲ ਨੀ, ਅਸੀਂ ਤੁਹਾਨੂੰ ਬੜਾ ਸ੍ਰੇਸ਼ਟ ਭੋਜਨ ਦਿਆਂਗੇ, ਜਿਹੜਾ ਬੜਾ ਉੱਤਮ ਤੇ ਸਰਵੋਤਮ ਭੋਜਨ ਹੋਵੇਗਾ ਉਹ ਅਸੀਂ ਤੁਹਾਨੂੰ ਦਿਆਂਗੇ। ਇਹ ਕਹਿ ਕੇ ਅਸੀਂ ਉੱਠ ਕੇ ਉੱਥੋਂ ਚਲੇ ਗਏ।
ਇਮ ਨਿਵਤਾ ਦੇ ਕਰ ਹਮ ਗਏ,
ਉਹਨਾਂ ਸਾਰਿਆਂ ਨੂੰ ਨਿਉਂਦਾ ਦੇ ਕੇ ਅਸੀਂ ਭੋਜਨ ਦਾ ਚਲੇ ਗਏ।
ਅਨਕ ਬਿਦਨ ਬਨ ਦੇਖਤ ਪਾਏ,
ਅਸੀਂ ਜੰਗਲ ਵਿੱਚ ਜਾ ਕੇ ਜੰਗਲ ਵੇਖੇ, ਕਈ ਤਰ੍ਹਾਂ ਦੇ ਬਨ ਜੰਗਲ ਬਗੀਚੇ ਵੇਖੇ।
ਸੁਣੀਐ ਮਦਨ ਦਾਸ ਬੈਰਾਗੀ,
ਘਰ ਜੀ ਦੱਸ ਰਹੇ ਨੇ ਕਹਿੰਦੇ ਹੇ ਮਦਨ ਦਾਸ ਬੈਰਾਗੀ ਸੁਣ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ।
ਸ਼੍ਰੀ ਕਲਗੀ ਧਰ ਕਹਿ ਸਾਬੇ ਆ ਗਈ,
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਸਾਰੀ ਕਥਾ ਦੱਸਦੇ ਹਨ।
ਗਏ ਦੂਰ ਜਗ ਗੁਰੂ ਆਰੋਪ,
ਕਲਗੀ ਧਰ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਬਹੁਤ ਦੂਰ ਚਲੇ ਗਏ, ਜੰਗਲ ਦੇ ਵਿੱਚੋਂ ਹੁੰਦਿਆਂ ਹੁੰਦਿਆਂ ਨਾ ਕਾਫੀ ਦੂਰ ਤੱਕ ਕਾਫੀ ਅੱਗੇ ਤੱਕ ਚਲੇ ਗਏ।
ਸੁਰ ਸਰ ਸਲਤਾ ਤਹਾਂ ਬਿਲੋਕ,
ਉੱਥੇ ਅੱਗੇ ਗੰਗਾ ਨਦੀ ਵਹਿ ਰਹੀ ਸੀ, ਗੰਗੋਤਰੀ ਜਿੱਥੋਂ ਉਤਰਦੀ ਹੈ, ਕਹਿੰਦੇ ਗੰਗਾ ਨਦੀ ਉੱਥੇ ਵਹਿ ਰਹੀ ਸੀ, ਗੰਗਾ ਦਾ ਉੱਥੇ ਪ੍ਰਵਾਹ ਸੀ।
ਇਸ ਕੇ ਤੀਰ ਤੀਰ ਚਲ ਜਾਤੇ,
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉਸ ਗੰਗਾ ਨਦੀ ਦੇ ਕੰਢੇ ਕੰਢੇ ਤੇ ਚੱਲ ਪਏ, ਕਿਨਾਰੇ ਕਿਨਾਰੇ ਤੇ ਚੱਲ ਪਏ।
ਸਿੱਧ ਪਸ਼ਚਾਤ ਸਭਨ ਮਨ ਜਾਤੇ,
ਪਿੱਛੇ ਜਿਹੜੇ ਸਿੱਧ ਸਾਨੂੰ ਉਡੀਕ ਰਹੇ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਸਾਡੇ ਲਈ ਭੋਜਨ ਲੈ ਕੇ ਆ ਰਹੇ ਨੇ, ਸਿੱਧਾਂ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਜਾਣਿਆ, ਇਸ ਤਰ੍ਹਾਂ ਬੁੱਝਿਆ।
ਸ਼੍ਰੀ ਬਾਬਾ ਜੀ ਬਨ ਕੋ ਗਏ,
ਗੁਰੂ ਨਾਨਕ ਸਾਹਿਬ ਜੀ ਜੰਗਲ ਚ ਗਏ ਨੇ, ਜੰਗਲ ਦੇ ਵਿੱਚ ਬਾਹਰ ਜਿਹੜੇ ਦੂਰ ਤੱਕ ਜੰਗਲ ਹੈ ਉਹਦੇ ਵਿੱਚ ਗਏ ਹਨ।
ਕੰਦ ਮੂਲ ਫਲ ਆਨੇ ਨਏ,
ਗੁਰੂ ਸਾਹਿਬ ਜੀ ਸਾਡੇ ਵਾਸਤੇ ਜੰਗਲ ਵਿੱਚੋਂ ਫਲ ਫਰੂਟ ਲਿਆਉਣਗੇ ਚੁਣ ਕੇ, ਕੰਦ ਮੂਲ, ਕਿਉਂਕਿ ਜੰਗਲ ਚ ਤਾਂ ਇਹੀ ਕੁਝ ਹੀ ਮਿਲਦਾ ਕਿ ਗੁਰੂ ਨਾਨਕ ਸਾਹਿਬ ਜੀ ਸਾਡੇ ਛਕਣ ਵਾਸਤੇ ਜੰਗਲ ਦੇ ਵਿੱਚੋਂ ਕੰਦ ਮੂਲ ਜਾਂ ਫਲ ਆਦਿਕ ਉਹ ਲੈ ਕੇ ਆਉਣਗੇ।
ਹਮ ਪੀ ਅਦਕ ਬ੍ਰਿਧ ਹੋਏ ਬੈਸੇ,
ਕਹਿੰਦੇ ਚਲੋ ਕੋਈ ਗੱਲ ਨਹੀਂ, ਆਉਣ ਦੇ ਉਹਨਾਂ ਨੂੰ ਲੈ ਕੇ ਅਸੀਂ ਬੁੱਢੇ ਬਣ ਕੇ ਬੈਠ ਜਾਂਦੇ। ਸਿੱਧ ਕਹਿੰਦੇ ਆਪਾਂ ਬੁੱਢੇ ਬਣ ਕੇ ਨਾ ਬੜੇ, ਕਿਉਂਕਿ ਸਿੱਧਾਂ ਦੀ ਉਮਰ ਵੀ ਬੜੀ ਵੱਡੀ ਸੀ, ਕਹਿੰਦੇ ਜਿਹੜਾ ਸਾਡਾ ਅਸਲੀ ਉਮਰ ਹੈ ਬੁੱਢੇ ਹੋਣ ਦੀ, ਕਹਿੰਦੇ ਅਸੀਂ ਬੁੱਢੇ ਬਣ ਕੇ ਬੈਠ ਜਾਂਦੇ ਹਾਂ, ਬਜੁਰਗ ਬਣ ਕੇ ਬੈਠ ਜਾਂਦੇ ਹਾਂ।
ਮੁਖ ਮੈਂ ਦਸਨ ਦਾੜ ਨੈ ਜੈਸੇ,
ਬੁੱਢੇ ਇੰਨੇ ਬਣ ਜਾਈਏ ਵੀ ਮੂੰਹ ਦੇ ਵਿੱਚ ਕੋਈ ਦੰਦ ਨਾ ਹੋਵੇ, ਕੋਈ ਦਾੜ ਨਾ ਹੋਵੇ, ਇੱਦਾਂ ਦਾ ਮੂੰਹ ਬਣਾ ਲਈਏ ਕਿ ਨਾ ਮੂੰਹ ਚ ਕੋਈ ਦੰਦ ਹੋਵੇ ਤੇ ਨਾ ਹੀ ਮੂੰਹ ਵਿੱਚ ਕੋਈ ਦਾੜ ਹੋਵੇ।
ਜਬ ਦੇ ਹੈ ਹਮ ਕਹਿ ਸੁਣਾਏ,
ਗੁਰੂ ਨਾਨਕ ਸਾਹਿਬ ਜੀ ਜਦੋਂ ਆ ਕੇ ਸਾਨੂੰ ਫਲ ਦੇਣਗੇ ਵੀ ਲਓ ਫਲ ਛਕ ਲੋ, ਤੇ ਅਸੀਂ ਅੱਗੋਂ ਉਹਨਾਂ ਨੂੰ ਜਵਾਬ ਦਿਆਂਗੇ।
ਇਹ ਕਠੋਰ ਨੈ ਅਚਵੇ ਜਾਏ,
ਅਸੀਂ ਕਹਾਂਗੇ ਮਹਾਰਾਜ ਜੀ ਵੀ ਇਹ ਤਾਂ ਕਠੋਰ ਨੇ, ਸਾਡੇ ਤਾਂ ਮੂੰਹ ਚ ਦੰਦ ਕੋਈ ਨੀ, ਖਾਈਏ ਕਿਵੇਂ। ਸਿੱਧਾਂ ਨੇ ਹੁਣ ਏਦਾਂ ਦੀ ਚਲਾਕੀ ਕੀਤੀ ਵੀ ਗੁਰੂ ਨਾਨਕ ਸਾਹਿਬ ਜੰਗਲ ਚ ਗਏ ਨੇ ਫਲ ਲਿਆਉਣਗੇ ਤੇ ਆਪਾਂ ਬੁੱਢੇ ਬਣ ਕੇ ਬਹਿ ਜਾਂਦੇ ਹਾਂ, ਦੰਦ ਮੂੰਹ ਵਿਚ ਸਾਡੇ ਹੋਣ ਹੀ ਨਾ, ਤੇ ਜਦੋਂ ਆਖਣਗੇ ਆ ਲੋ ਤੇ ਅਸੀਂ ਕਹਾਂਗੇ ਮਹਾਰਾਜ ਸਾਡੇ ਮੂੰਹ ਵਿਚ ਤਾਂ ਦੰਦਾਂ ਦਾੜਾਂ ਹੀ ਕੋਈ ਨੀ, ਤੇ ਆਹ ਸੇਬ ਕਿਵੇਂ ਖਾਈਏ, ਇਹ ਕਿਵੇਂ ਚਿੱਥੀਏ, ਆ ਜਿਹੜੇ ਫਲ ਲਿਆਇਓ ਇਹ ਕਿਵੇਂ ਖਾਈਏ।
ਔਰ ਕਹਾਂ ਦੇ ਲੱਜਤ ਹੋਏ,
ਫਿਰ ਉਹ ਸਾਨੂੰ ਕੀ ਦੇਣਗੇ, ਜਦੋਂ ਫਲ ਲਿਆਂਦੇ ਹੋਣਗੇ ਅਸੀਂ ਨਾ ਕਰ ਦਿਆਂਗੇ ਤੇ ਫਿਰ ਉਹ ਕੀ ਦੇਣਗੇ ਸਾਨੂੰ, ਫਿਰ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇਗਾ।
ਕਰ ਮਸਲਤ ਬਨ ਬੈਠੇ ਸੋਏ,
ਇਹਨਾਂ ਦੀ ਸਲਾਹ ਕਰਕੇ ਉਹ ਜਿਹੜੇ ਸਿੱਧ ਸਨ ਨਾ ਸਾਰੇ ਬੁੱਢੇ ਬਣ ਕੇ ਬੈਠ ਗਏ, ਸਾਰੇ ਬਜ਼ੁਰਗ ਬਣ ਕੇ ਬੈਠ ਗਏ।
ਮਦਨ ਦਾਸ ਸੁਣ ਗੰਗ ਕਿਨਾਰੇ,
ਇਹ ਮਦਨ ਦਾਸ ਸੁਣ, ਉਧਰ ਗੁਰੂ ਨਾਨਕ ਸਾਹਿਬ ਜੀ ਗੰਗਾ ਦੇ ਕਿਨਾਰੇ ਜਾ ਰਹੇ ਸਨ।
ਸ੍ਰੀ ਬਾਬਾ ਜਬ ਦੂਰ ਸਿਧਾਰੇ,
ਸ੍ਰੀ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਦੂਰ ਚਲੇ ਗਏ,
ਤਬ ਸਿੱਧਨ ਕੇ ਧਰ ਧਰ ਰੂਪ,
ਖਾਲਸਾ ਜੀ ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਸਿੱਧ ਪੁਰਸ਼ ਆ ਕੇ ਸਿੱਧਾਂ ਦਾ ਰੂਪ ਧਾਰ ਕੇ ਮਿਲੇ। ਉਹ ਸਿੱਧ ਨਹੀਂ ਸੀ ਪਰ ਉਨ੍ਹਾਂ ਨੇ ਰੂਪ ਸਿੱਧਾਂ ਦਾ ਧਾਰਨ ਕੀਤਾ ਹੋਇਆ, ਉਹ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ।
ਚਲ ਆਏ ਵੱਡ ਦੇਵ ਅਨੂਪ,
ਕੌਣ ਸਨ ਜਿਹੜੇ ਸਿੱਧਾਂ ਦਾ ਰੂਪ ਲੈ ਕੇ ਆਏ? ਖਾਲਸਾ ਜੀ ਉਹ ਦੇਵਤੇ ਸਨ, ਕਿਉਂਕਿ ਦੇਵਤੇ ਮੇਰੇ ਸਤਿਗੁਰਾਂ ਦੇ ਚਰਨਾਂ ਦੇ ਪੁਜਾਰੀ ਨੇ। ਸਰਬ ਦੇਵਤੇ ਕਰਹਿ ਨਮਸਕਾਰ, ਸਾਰੇ ਦੇਵਤੇ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ, ਨਮਸਕਾਰਾਂ ਕਰਦੇ, ਆਰਤੀ ਉਤਾਰਦੇ ਨੇ ਸਤਿਗੁਰਾਂ ਦੀ। ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ, ਆਰਤੀ ਕੋਟ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇਵਲ ਜਾਵੈ, ਦਾਨਤ ਦੱਛਣ ਦੈਕੈ ਪ੍ਰਦਕਸ਼ਣ ਭਾਲ ਮੈਂ ਕੁੰਕਮ ਅਛਤ ਲਾਵੈ, ਹੋਤ ਕੁਲਾਹਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੈ। ਉਹ ਦੇਵਤੇ ਸਿੱਧਾਂ ਦਾ ਰੂਪ ਧਾਰ ਕੇ ਗੁਰੂ ਨਾਨਕ ਸਾਹਿਬ ਕੋਲ ਆਏ।
ਏਕ ਸਿੱਧ ਸ਼ਿਕਤਾ ਕਰ ਦੀਨਾ,
ਉਹਨਾਂ ਵਿੱਚੋਂ ਇੱਕ ਸਿੱਧ ਨੇ, ਜਿਹੜਾ ਹੈ ਤਾਂ ਦੇਵਤਾ ਹੀ ਸੀ ਸਿੱਧ ਬਣ ਕੇ ਆਇਆ, ਉਹਨਾਂ ਵਿੱਚੋਂ ਇੱਕ ਸਿੱਧ ਨੇ ਮਹਾਰਾਜ ਜੀ ਨੂੰ ਆਟਾ ਦਿੱਤਾ, ਮੈਦਾ ਵੀ ਕਹਿ ਦਿੰਦੇ ਨੇ, ਆਟਾ ਮਹਾਰਾਜ ਜੀ ਨੂੰ ਦਿੱਤਾ ਹੈ।
ਦੂਸਰ ਤੇ ਜਲ ਕੋ ਕਰ ਲੀਨਾ,
ਦੂਸਰਾ ਜਿਹੜਾ ਸਿੱਧ ਸੀ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਲ ਦਿੱਤਾ ਹੈ।
ਕਈ ਵਿਭੂਤ ਤੀਸਰੇ ਆਨ,
ਔਰ ਤੀਸਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਹੋਰ ਜਿਹੜੇ ਮੇਵੇ ਆਦਿਕ ਨੇ ਉਹ ਦਿੱਤੇ ਹਨ।
ਮੇਵਾ ਲਿਆਏ ਅਪਰ ਸੁਜਾਨ,
ਔਰ ਅਨੇਕ ਪ੍ਰਕਾਰ ਦੇ ਹੋਰ ਮੇਵੇ ਆਦਿਕ ਜਿਹੜੇ ਨੇ ਉਹ ਵੀ ਮਹਾਰਾਜ ਜੀ ਨੂੰ ਦਿੱਤੇ ਹਨ।
ਦਾਖ ਚਿਰੋਂਜੀ ਮਿਰਚਾਂ ਆਦੇ,
ਦਾਖ ਚਿਰੋਂਜੀ ਮਿਰਚਾਂ ਆਦਿਕ ਜਿਹੜੀਆਂ ਇਹ ਦਿੱਤੀਆਂ ਹਨ।
ਦੈ ਦੈ ਸੁੰਦਰ ਫਲ ਐ ਲਾ ਦੇ,
ਇਸ ਤਰ੍ਹਾਂ ਦੇ ਸੁੰਦਰ ਫਲ ਜਿਹੜੇ ਸਨ ਮੇਵੇ ਉਹ ਵੀ ਮਹਾਰਾਜ ਜੀ ਨੂੰ ਦਿੱਤੇ ਹਨ।
ਅੰਤਰ ਧਿਆਨ ਪਾਏ ਪੁਨ ਸੋਈ,
ਇਸ ਤਰ੍ਹਾਂ ਉਹ ਦੇਵਤੇ ਜਿਹੜੇ ਸਿੱਧ ਬਣ ਕੇ ਆਏ ਮਹਾਰਾਜ ਜੀ ਨੂੰ ਇਹ ਸਾਰੀਆਂ ਭੇਟਾਵਾਂ ਦੇ ਕੇ, ਆਟਾ ਘਿਓ ਖੰਡ ਇਹ ਚੀਜ਼ਾਂ ਸਤਿਗੁਰਾਂ ਨੂੰ ਦੇ ਕੇ ਤੇ ਅਲੋਪ ਹੋ ਗਏ।
ਹਟੇ ਪ੍ਰਭੂ ਲਖ ਕਾਰਜ ਹੋਈ,
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਚਲੇ ਗਏ। ਹਾਂਜੀ,
ਅੰਤਰ ਧਿਆਨ ਪਾਏ ਪੁਨ ਸੋਈ,
ਉਹ ਅੰਤਰ ਧਿਆਨ ਹੋ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਵਾਪਸ ਸਿੱਧਾਂ ਵੱਲ ਮੁੜ ਆਏ।
ਆਏ ਤਾਂ ਹੇਰੀ ਬਿਦ ਖਰੀ,
ਆ ਕੇ ਮਹਾਰਾਜ ਜੀ ਨੇ ਭਲੀ ਵਿਧੀ ਵੇਖੀ ਹੈ।
ਦੀਰਗ ਸ਼ਿਲਾ ਕਰੀ ਇੱਕ ਖਰੀ,
ਇੱਕ ਵੱਡਾ ਪਹਾੜ ਦਾ ਸਿਖਰ ਸੀ ਉਹ ਮਹਾਰਾਜ ਜੀ, ਪਹਾੜ ਦਾ ਇੱਕ ਛੋਟਾ ਜਿਹਾ ਟੁਕੜਾ ਸੀ ਵੱਡਾ ਕਾਫੀ ਉਹ ਖੜਾ ਕੀਤਾ ਹੋਇਆ ਸੀ।
ਇਸ ਕੀ ਓਟ ਬਿਠਾਏ ਸੋ ਬਾਲਾ,
ਭਾਈ ਬਾਲਾ ਜੀ ਨੂੰ ਉਹਦੇ ਆਸਰੇ ਦੇ ਵਿੱਚ ਬਿਠਾ ਦਿੱਤਾ। ਇੱਕ ਪਾਸੇ ਪਰਲੇ ਪਾਸੇ ਸਿੱਧ ਬੈਠੇ ਨੇ, ਇਧਰਲੇ ਪਾਸੇ ਉਹ ਪਹਾੜ ਦੀ ਜਿਹੜੀ ਸਿਲਾ ਸੀ ਉਹਦੇ ਓਹਲੇ ਵਿੱਚ ਭਾਈ ਬਾਲਾ ਜੀ ਨੂੰ ਬਿਠਾ ਦਿੱਤਾ।
ਸਿੱਧਨ ਸਾਥ ਪਨਿਓ ਤਿਸ ਕਾਲਾ,
ਮਹਾਰਾਜ ਜੀ ਨੇ ਸਿੱਧਾਂ ਨੂੰ ਆਖਿਆ ਸਿੱਧੋ ਹੁਣ ਤੁਸੀਂ ਸਾਰੇ ਪੰਗਤ ਲਾ ਕੇ ਬੈਠੋ, ਤੁਹਾਡਾ ਭੋਜਨ ਆ ਗਿਆ। ਸਾਰੇ ਸਿੱਧਾਂ ਨੂੰ ਮਹਾਰਾਜ ਜੀ ਨੇ ਪੰਗਤ ਲਾਣ ਦਾ ਹੁਕਮ ਕੀਤਾ।
ਪਰ ਬੈਠੋ ਪੰਗਤ ਸਮੁਦਾਈ,
ਸਾਰੇ ਪੰਗਤ ਲਾ ਕੇ ਬੈਠ ਜਾਓ।
ਅਚੋ ਭੰਡਾਰ ਜਥਾ ਮਨ ਪਾਈ,
ਹੁਣ ਮਨ ਪਾਉਂਦਾ ਭੰਡਾਰਾ ਛਕੋ ਜੋ ਤੁਸੀਂ ਛਕਣਾ ਚਾਹੁੰਦੇ ਹੋ।
ਸੁਣ ਕਰ ਹੋਏ ਤਬੇ ਸਿੱਧ ਕਨੇ,
ਸੁਣ ਕੇ ਉਹ ਸਿੱਧ ਪਹਿਲਾਂ ਤਾਂ ਥੋੜੇ ਸੀ ਮੁੜ ਕੇ ਕਈ ਬਣ ਗਏ, ਕਈ ਰੂਪ ਉਹਨਾਂ ਨੇ ਧਾਰਨ ਕਰ ਲਏ, ਅਨੇਕ ਰੂਪ ਹੋ ਗਏ।
ਵੱਡੇ ਡੀਲ ਬਿਨ ਦੰਤਨ ਬਣੇ,
ਸਰੀਰ ਬੜੇ ਬੜੇ ਵੱਡੇ ਕਰ ਲਏ, ਦੰਦ ਕੋਈ ਨੀ ਮੂੰਹ ਚ ਬੁੱਢੇ ਹੀ ਨੇ ਤੇ ਸਰੀਰ ਉਹਨਾਂ ਨੇ ਬੜੇ ਬੜੇ ਵੱਡੇ ਕਰ ਲਏ।
ਅਦਕ ਗੁਰੂ ਤਬ ਰਿੱਧ ਵਧਾਈ,
ਖਾਲਸਾ ਜੀ ਇਹ ਸਿੱਧੀਆਂ ਨੇ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਹ ਅਣਮਾ ਗਰਮਾ ਲਖਮਾ ਸੁਖਮਾ ਭਰਮਾ ਇਹ ਸਿੱਧੀਆਂ ਹਨ। ਗਰਮਾ ਕਹਿੰਦੇ ਬੜਾ ਵੱਡਾ ਹੋ ਜਾਣਾ, ਸਿੱਧ ਕਹਿੰਦੇ ਬੜੇ ਬੜੇ ਵੱਡੇ ਆਕਾਰ ਦੇ ਬਣ ਗਏ। ਤੇ ਗੁਰੂ ਨਾਨਕ ਸਾਹਿਬ ਨੇ ਵੀ ਇਧਰ ਕਲਾ ਵਿਖਾਈ, ਮਹਾਰਾਜ ਜੀ ਨੇ ਵੀ ਆਪਣੀ ਰਿੱਧੀ ਵਧਾ ਦਿੱਤੀ।
ਜਿਸ ਤੇ ਟੋਟ ਨਸਾ ਕਸ ਪਾਈ,
ਉਹਨਾਂ ਆਖਿਆ ਵੀ ਕਿੰਨਾ ਕੁ ਲਿਆਏ ਹੋਣਗੇ, ਥੋੜਾ ਜਿਹਾ ਆਟਾ ਘਿਓ ਲਿਆਏ ਨੇ, ਇਹ ਤਾਂ ਅਸੀਂ ਇਕੱਲੇ ਨੇ ਹੀ ਖਾ ਜਾਣਾ ਤੇ ਅਸੀਂ ਤਾਂ ਇੰਨੇ ਹੀ ਬਣ ਗਏ, ਇੰਨਾ ਸਰੂਪ ਬਣਾ ਲਿਆ। ਹੁਣ ਸਾਨੂੰ ਸਾਰਿਆਂ ਨੂੰ ਕਿਵੇਂ ਪੂਰਾ ਕਰਨਗੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਵਿਚ ਬਰਕਤਾਂ ਨੇ, ਮੇਰੇ ਸਾਹਿਬ ਦੇ ਹੱਥਾਂ ਵਿਚ ਰਿੱਧੀਆਂ ਨੇ, ਮੇਰੇ ਗੁਰਦੇਵ ਨੇ ਕਹਿੰਦੇ ਇੰਨੀ ਰਿੱਧੀ ਵਧਾ ਦਿੱਤੀ ਕਿ ਉਹ ਖਾਈ ਜਾਣ ਤੇ ਤੋਟ ਨਾ ਆਵੇ।
ਸਭ ਕੋ ਆਛੇ ਕਰ ਤ੍ਰਿਪਤ ਆਇਓ,
ਖੁੱਲੇ ਗੱਫੇ ਦੇਖਦੇ ਸਭ ਨੂੰ ਦੇਖ ਕੇ ਤ੍ਰਿਪਤ ਕੀਤਾ ਰਜਾਇਆ ਹੈ।
ਦਿਓ ਤਿਤਤ ਜੇ ਤੋ ਮਨ ਪਾਇਓ,
ਉਹਨਾਂ ਪ੍ਰਸ਼ਾਦ ਸਭ ਨੂੰ ਦਿੱਤਾ, ਕੜਾ ਪ੍ਰਸ਼ਾਦ ਇਹ ਤਿਆਰ ਹੋਇਆ, ਕਹਿੰਦੇ ਸਭ ਨੂੰ ਤ੍ਰਿਪਤ ਕੀਤਾ ਰਜਾਇਆ ਹੈ।
ਦਸਨ ਦਾੜ ਬਿਨ ਖਾਏ ਸੁਖਾਰੇ,
ਇਹ ਪ੍ਰਸ਼ਾਦ ਨੂੰ ਨਾ ਦੰਦਾਂ ਨਾਲ ਚੱਬਣਾ ਪੈਂਦਾ ਨਾ ਦਾੜਾਂ ਨਾਲ, ਦੰਦਾਂ ਤੇ ਦਾੜਾਂ ਤੋਂ ਬਿਨਾਂ ਹੀ ਬਣਾ ਬਣਾ ਕੇ ਗੋਲੀਆਂ ਵੱਟ ਵੱਟ ਕੇ ਖਾਣ ਲੱਗੇ ਸਿੱਧ।
ਗੁਰ ਲੱਗ ਪੂਰੇ ਹਟੇ ਪਿਛਾਰੇ,
ਕਹਿੰਦੇ ਜਦੋਂ ਗਲਾ ਭਰ ਗਿਆ ਨਾ, ਗਲੇ ਤੱਕ ਢਿੱਡ ਭਰ ਗਏ ਸਿੱਧਾਂ ਦੇ, ਤੇ ਫਿਰ ਵੀ ਖਾਣ ਨੂੰ ਚਿੱਤ ਕਰੀ ਜੇ ਇੰਨਾ ਸਵਾਦੀ ਮਹਾਰਾਜ ਜੀ ਦੀ ਦੇਗ ਕੜਾ ਪ੍ਰਸ਼ਾਦ ਦੀ ਇੰਨੀ ਸਵਾਦੀ ਵੀ ਗਲੇ ਤੱਕ ਭਰ ਗਏ ਨੇ ਪੇਟ, ਪਰ ਹੋਰ ਖਾਣ ਨੂੰ ਇਹਨਾਂ ਦਾ ਚਿੱਤ ਕਰਦਾ, ਫਿਰ ਰੁਕੇ ਨੇ।
ਪਾਏ ਬਿਸਮਤਾ ਸਭ ਬਿਦ ਭੋਲੇ, ਧਨ ਧਨ ਤੁਮ ਤਪਾ ਅਤੋਲੇ।
ਹੈਰਾਨ ਹੋ ਕੇ ਸਿੱਧ ਬੋਲੇ, ਕਹਿੰਦੇ ਹੇ ਸਤਿਗੁਰੂ ਜੀ ਤੁਸੀਂ ਧਨ ਹੋ, ਹੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਧਨ ਹੋ।
ਇਹ ਪ੍ਰਸਾਦ ਤੁਮ ਪੀਆ ਚਲੀ ਜੈ,
ਮਹਾਰਾਜ ਇਹ ਪ੍ਰਸ਼ਾਦ ਹੁਣ ਤੁਸੀਂ ਵੀ ਛਕੋ, ਮਹਾਰਾਜ ਤੁਸੀਂ ਵੀ ਅੰਗੀਕਾਰ ਕਰੋ।
ਦੀਰਘ ਸਵਾਦ ਪਾਏ ਪਰਸੀ ਜੈ,
ਮਹਾਰਾਜ ਦੀਰਘ ਪ੍ਰਸਾਦ ਦੀਰਘ ਇਹ ਸਵਾਦ ਹੀ ਬੜਾ ਹੈ, ਇਹ ਤੁਸੀਂ ਛਕੋ ਤੇ ਪ੍ਰਸੰਨ ਹੋਵੋ।
ਦਿਨ ਕੇ ਕਾਏ ਖਾਏ ਤ੍ਰਿਪਤਾਏ,
ਕਿਹਾ ਫਿਰ ਗੁਰੂ ਨਾਨਕ ਸਾਹਿਬ ਨੇ ਵੀ ਛਕਿਆ, ਉਥੋਂ ਫਿਰ ਗੁਰੂ ਸਾਹਿਬ ਨੂੰ ਭੋਗ ਲੱਗਣਾ ਸ਼ੁਰੂ ਹੋਇਆ ਕੜਾ ਪ੍ਰਸ਼ਾਦ ਨੂੰ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੀ ਛਕਿਆ,
ਪੁਨ ਸਿੱਧਨ ਸਤ ਗੁਰੂ ਅਲਾਏ,
ਇਹਨਾਂ ਸਿੱਧਾਂ ਨੂੰ ਮਹਾਰਾਜ ਜੀ ਕਹਿਣ ਲੱਗੇ
ਪਾਵਨ ਕਰੋ ਪ੍ਰਸਾਦ ਅਮਾਰਾ।
ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਇਹ ਸਾਡਾ ਪ੍ਰਸ਼ਾਦ ਪਵਿੱਤਰ ਕੀਤਾ ਹੈ,
ਜਿਸ ਖਾਦੇ ਹੋਏ ਪੁੰਨ ਉਦਾਰਾ,
ਇਹ ਕੜਾ ਪ੍ਰਸ਼ਾਦ ਦੀ ਦੇਗ ਦੇ ਛਕਣ ਦਾ ਬੜਾ ਵੱਡਾ ਪੁੰਨ ਹੈ।
ਜਪ ਤਪ ਵਰਤ ਆਦ ਸਭ ਨੇਮੂ,
ਜਿੰਨੇ ਜਪ ਤਪ ਵਰਤ ਸਾਰੇ ਸ਼ੁਭ ਨੇਮ ਹਨ।
ਪਾਏ ਪਰਮ ਫਲ ਅਚੇ ਸੁਪ੍ਰੇਮੂ,
ਗੁਰੂ ਸਾਹਿਬ ਨੂੰ ਭੋਗ ਲੱਗਾ ਹੋਵੇ ਉਹ ਦੇਗ ਛਕਣ ਦੇ ਨਾਲ ਉਹਨਾਂ ਨੂੰ ਐਡੇ ਵੱਡੇ ਮਹਾਨ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ।
ਬੋਲੇ ਸਕਲ ਸਿੱਧ ਹੋਏ ਰਾਜੀ,
ਸਾਰੇ ਸਿੱਧ ਸੁਣ ਕੇ ਰਾਜੀ ਹੋ ਗਏ।
ਵਾਹ ਵਾਹ ਤੁਮ ਅਦਕ ਤਪਾ ਜੀ,
ਕਹਿੰਦੇ ਵਾਹ ਤਪਾ ਜੀ ਵਾਹ, ਹੈਰਾਨੀ ਵਾਲੀ ਗੱਲ ਆਪ ਜੀ ਨੇ ਕਹੀ ਹੈ।
ਸਿੱਧ ਬਨ ਬਿਸ਼ਨ ਖੰਡ ਗਈ ਆਏ,
ਖਾਲਸਾ ਜੀ ਹੁਣ ਜਿਹੜੀਆਂ ਰਸਤਾ ਆਈਆਂ ਨੇ ਕਿਵੇਂ ਆਈਆਂ, ਗੁਰੂ ਨਾਨਕ ਸਾਹਿਬ ਕੋਲੋਂ ਜਿਹੜੇ ਸਿੱਧ ਬਣ ਕੇ ਆਏ ਸੀ, ਜਿਹੜੀ ਖੰਡ ਆਈ ਆ ਉਹ ਵਿਸ਼ਨੂੰ ਭਗਵਾਨ ਭੇਟ ਕਰਕੇ ਗਿਆ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਇਹ ਮੇਰੇ ਵੱਲੋਂ ਖੰਡ ਪ੍ਰਵਾਨ ਕਰੋ। ਕਹਿੰਦੇ ਸਿੱਧ ਬਣ ਕੇ ਵਿਸ਼ਨੂੰ ਨੇ ਆ ਕੇ ਖੰਡ ਭੇਟ ਕੀਤੀ।
ਮਹਾਦੇਵ ਮੈਂ ਦਾ ਸ਼ੁਭ ਲਿਆਏ,
ਸ਼ਿਵ ਜੀ ਇਹ ਸਤਿਗੁਰਾਂ ਦੇ ਪਾਣੀ ਹਾਰ ਨੇ, ਮਹਾਰਾਜ ਜੀ ਦੇ ਦਰ ਦੇ ਗੁਲਾਮ ਨੇ ਇਹ ਦੇਵਤੇ, ਮਹਾਰਾਜ ਜੀ ਦੇ ਕੋਲ ਸ਼ਿਵ ਜੀ ਨੇ ਆ ਕੇ ਮੈਦਾ ਭੇਟ ਕੀਤਾ।
ਜਲ ਕ੍ਰਿਤ ਬ੍ਰਹਮੇ ਦੀਨ ਸਿਆਨ,
ਪਾਣੀ ਤੇ ਘਿਓ ਬ੍ਰਹਮਾ ਨੇ ਆ ਕੇ ਦਿੱਤਾ।
ਰਿਖਨ ਦਏ ਫਲ ਸੇਵ ਸੁਠਾਨ,
ਜਿਹੜੇ ਰਿਸ਼ੀ ਮੁਨੀ ਸਨ ਉਹਨਾਂ ਨੇ ਫਲ ਭੇਟ ਕੀਤੇ, ਮੇਵੇ ਭੇਟ ਕੀਤੇ।
ਕੱਪੜਾ ਪੜਦਾ ਸੂਤ ਕਜੋਏ,
ਸੂਤ ਦਾ ਕੱਪੜਾ ਸੂਤਰ ਦਾ, ਕਿਉਂਕਿ ਸੂਤ ਦਾ ਸੂਤੀ ਕੱਪੜਾ ਪਾਇਆ ਜਾਂਦਾ ਨਾ ਦੇਗ ਦੇ ਉੱਤੇ, ਉਹ ਜਿਹੜਾ ਕੱਪੜਾ ਹੈ।
ਦੀਨੋ ਆਨ ਭਵਾਨੀ ਸੋਏ,
ਪਾਰ ਬ੍ਰਹਮ ਪਰਮੇਸ਼ਰ ਦੀ ਸ਼ਕਤੀ ਨੇ ਆ ਕੇ ਭੇਟ ਕੀਤਾ ਹੈ।
ਤੁਮਰੇ ਪੱਖੀ ਸਭ ਰਖਵਾਰੀ,
ਇਹ ਜਿੰਨੇ ਦੇਵਤੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਸੇਵਕ ਹਨ।
ਵਿਦ ਹਰ ਹਰ ਆਦਿਕ ਸੁਰ ਚਾਰੀ,
ਇਹ ਜਿਤਨੇ ਵਿਦ ਹਰੀ ਹਰ ਸਭ ਤੁਹਾਡੇ ਸੇਵਕ ਹਨ।
ਹਮ ਪਰ ਛਿਮਾ ਕਰੋ ਗੋਸਾਈ,
ਇਹ ਗੁਰੂ ਨਾਨਕ ਸਾਹਿਬ ਜੀ ਸਾਨੂੰ ਛਿਮਾ ਕਰ ਦਿਓ, ਅਸੀਂ ਗਲਤੀ ਕਰਕੇ ਤੁਹਾਡੀ ਪਰਖ ਕਰਨ ਲੱਗ ਪਏ ਸੀ।
ਕਿਸ ਮੈਂ ਸ਼ਕਤ ਕਰੇ ਸਮਤਾਈ,
ਇਹਦੇ ਵਿੱਚ ਇੰਨੀ ਸ਼ਕਤੀ ਆ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ।
ਸਭ ਸੁਰ ਭੁਕਤ ਪ੍ਰਸਾਦ ਤੁਹਾਰਾ,
ਮਹਾਰਾਜ ਜੀ ਸਾਰੀ ਸ੍ਰਿਸ਼ਟੀ ਤੁਹਾਡਾ ਪ੍ਰਸ਼ਾਦ ਭੁਗਤਦੀ ਹੈ। ਇਹ ਜਿਤਨੀ ਸ੍ਰਿਸ਼ਟੀ ਹੈ, ਜਿਤਨਾ ਸੰਸਾਰ ਹੈ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਾਂ ਬਹਾਨਾ ਹੀ ਨੇ, महाराज असल विच ये भी तुहाडे दर दा दित्ता होया ही भोगदे हन।
जो नर कल मैं करे सुधारा,
और तुसी कलयुग दे जीवां दा उधार करन वाले हो।
तुमको अरपे खाए खोआवे,
महाराज कलयुग विच जेडे गुरुसिख गुरु का कड़ा प्रसाद तैयार करके आप जी नूं अर्पण करनगे, भेट करके फिर छकणगे चुकाउणगे।
हत कर कल मल पुन्ने उपावे,
उहनां दे सारे पाप दगद होणगे, उहनां दे सारिआं पापां दा नास होवेगा।
सुन श्री बाबे तिनो उचारा,
धन गुरु नानक साहब सच्चे पातशाह जी महाराज जी फिर उस वक्त बोले कहण लगे,
तीनों मैं एक कट जे पावे।
महाराज जी कहंदे भाई असी कड़ा प्रसाद दी देख दी विधि भी तैयार कीती है कि तीन चीजा जेड़िया ने एक बराबर पाईया जान, घ्यो खंड ते आटा, ए तिने चीजा जेड़िया ने एक बराबर करके पाईया जान।
इस पर सतगुर भोग न लावे,
तिहावल बनदा, तिहावल दा मतलब तीन हिस्से बराबर होन, पानी चार हिस्से पाया जांदा, जे पाईया दी देग तैयार करनी ते एक किलो पानी पींदा है, विच पूरा तोल के हिसाब नाल पाया जाए, पूरा एक विधि दे नाल। महाराज जी कहंदे फिर गुरु साहब जी नूं, महाराज जी कहंदे सतगुरां नूं फिर भोग लगदा है। गुरु नानक साहब दस रहे ने साई दास बरागी नूं, ते फिर ओ बचन जेड़े गुरु नानक साहब ने साई दास नूं दसे ने कलगीधर जी मदन दास बरागी नूं दस रहे ने, कहंदे तिहावल दा प्रसाद तैयार हुंदा है फिर गुरु नूं भोग लगदा है।
इमई होवे सिद्ध बखाना,
इसे तरह ही हुंदा है।
सकल पाए तब अंतर ध्यान,
इदा महाराज जी कोलो प्रसाद छक के सारे सिद्ध अंतर ध्यान हो गए।
जानो तब को साई दास,
महाराज गुरु नानक साहब कहंदे साई दास जी उस वक्त को,
मोर प्रसाद कड़ा प्रसाद,
मेरा प्रसाद जेड़ा है वो कड़ा प्रसाद है, उस वक्त तो असी कड़ा प्रसाद अंगीकार कीता है।
इमके बाबा तूशन रहे,
ऐसा कह के गुरु नानक साहब जी चुप कर गए।
सुन श्रोतन और संसे दए,
सुन के जेड़े कलगीधर दे दरबार दे विच सारे महाराज जी ने बचन सुनाए ने ना, जिन्ने स्रोते बैठे सी सब दे संसे दूर हो गए।
कर तराए सिख श्री गुर साहब को,
इस तरह वड्डे सतगुरां तो लैके हुण तक के मर्यादा हुंदी आ रही है कड़ा प्रसाद दी देख दी।
मदन दास लखिए तै तब को,
ए मदन दास बरागी उस तो उस दिन तो बाद गुरु घर दे विच कड़ा प्रसाद दी देख चली है।
अस बच कलगी तर के सुन के,
कलगीधर पातशाह जी महाराज जी दे ऐसे वचन सुन के,
सब मत के नर हर के गुण के,
सारे मतां दे जेड़े लोक बरागी साध होर भी बैठे सी उत्थे सन्यासी जोगी सब सुन के खुश होए।
दोहरा हेत कड़ा प्रसाद को, श्री नानक इतिहास।
कड़ा प्रसाद का यह सारा प्रसंग गुरु नानक साहब का जितना इतिहास है।
श्री गुरु गोबिंद सिंह जी कीनो सभा प्रकाश,
धन गुरु गोबिंद सिंह साहब सच्चे पातशाह जी महाराज जी ने यह सारा इतिहास सारी सभा विच महाराज जी ने सुनाया है।